पढ़े भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीत को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
जस्टिन ट्रूडो तुहाडे आंढ गुआंढ च क्रैक अते कोकेन दे कारोबार नूं कानूनी बना रहे हन। इसे करके तुहानूं अपने आले दुआले जुर्म अते मुजरम ते चोरी चकारी नजर आ रही है। पीयर पोलिवर इन्हां सारे नशियां दी फरोख्त ते पाबंदी लाउणगे अते नशियां वाले मरीजां दे इलाज दा इंतजाम करनगे ते दोषियां नूं जेल भेजणगे। दिस मैसेज इज ब्रॉट टू यू बाई पीयर पोलिवर एंड कंजरवेटिव पार्टी ऑफ कैनेडा।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स, इन्वेस्टमेंट अपॉर्चुनिटी। फिर देर का दी आओ ते जॉइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
खूबसूरती वधाउन लई, उमर छपाउन लई देसी कैनेडियन नैचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रमा गिल नूं फोन करो 519-569-9282
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। कसीनो दे विच चली गोली ते एक व्यक्ति होया हलाक। क्यूबिक सिटी विच डिग्या पुल, दर्जन लोग होए जख्मी। चाकू मारन वाले एक शक्की दी भाल कर रही है पुलिस। हुण खबरां विस्थार नाल। पिकरिंग दे कसीनो रिजोर्ट दे विच चली गोली दे कारण एक व्यक्ति दी मौत हो गई। दरहाम रीजनल पुलिस दे वल्लों हुण मामले दी जांच कीती जा रही है। सोमवार सवेरे पुलिस नू रिजोर्ट सद्या गया। एक व्यक्ति वल्लों गोली लगन दे कारण जख्मी हालत दे विच व्यक्ति मिलिया। बाद विच उसनू हस्पताल दे विच मृतक ऐलान कर दिता गया। इस मामले दी जांच होमिसाइड यूनिट वल्लों अपने हथ ले ली गई है। कसीनो दे हिस्से नू जांच लई बंद कर दिता गया। इस समय जनता नू इस इलाके विच जाण तों मना कीता गया है। क्यूबिक सिटी दे नॉर्थ ईस्ट दे विच माउंटेन बाइक वर्ल्ड कप इवेंट मौके एक पुल टुट जाण दे कारण दर्जन भर दे लोक इस पुल तों डिग के जख्मी हो गए ते कुछ नू हस्पताल लिजाया गया। क्यूबिक प्रोविंशियल पुलिस दी तर्जमान कैमल सेवोल ने दस्सा कि मॉन्ट सेंट एंड कन्वेंशन सेंटर विखे होण वाले इस इवेंट नू वेखण दे लई लोक फुटब्रिज राही सेंटर विच दाखल होण दी कोशिश कर रहे सन। जदों रात 9:30 बजे दे नेड़े तेड़े ए पुल डिग्गिया। उन्होंने दस्सिया इस घटना दे विच 17 लोकां नू मामूली सट्टां लगियां ने, जिन्हां विचों 10 व्यक्तियां नू हस्पताल लिजाया गया। इवेंट आर्गेनाइजर ने आख्या है कि एक मेडिकल टीम नू भी फौरी तौर उत्ते तैनात कर दिता गया ते बिल्डिंग नू खाली करवा लिया गया। सोमवार दोपहर नू क्वीन अते चर्च दियां सड़कां ते चाकू मारन तों बाद पुलिस एक शक्की व्यक्ति दी हुण भाल कर रही है। पुलिस दा कहना है कि उन्हां नू दोपहर दे 2:15 बजे दे करीब चाकू मारन दे कारण होई घटना दी एक कॉल आई सी। जदों पुलिस अधिकारी मौके ते पहुंचे तां उन्हां ने एक जख्मी व्यक्ति नू वेख्या जिस नू चाकू लगा होया सी। उस नू गंभीर सट्टां वी सन ते उस नू हस्पताल लिजाया गया। पुलिस वल्लों हुण शक्की दी भाल कीती जा रही है। दस्सिया जा रहा है कि शक्की दी उम्र 20 साल है। हमले दे समय उसने कथित तौर ते टोपी पाई होई सी ते साइकल दे उत्ते ओ मौके तों फरार हो गया सी। घटना वाली स्थान तों हुण पुलिस लोकां नूं लंघण तों मना कर रही है। प्रधानमंत्री जस्टिन ट्रूडो ने दस्सिया है कि उन्होंने कैनेडा ते भारत विचाले बनी स्थिति दे बारे UAE दे राष्ट्रपति अते जॉर्डन दे किंग नूं जाणू करवाया। जिक्र योग है कि एक सिख वक्खवादी दी हत्या दे मामले च भारत कैनेडा दे विचाले कूटनीतिक तनाव बनिया होया है। प्रधानमंत्री ट्रूडो ने दोवां देशां दे आगुआं दे नाल इजराइल दी स्थिति उत्ते भी चर्चा कीती। इस तों पहलां उन्होंने जॉर्डन दे किंग अब्दुल्ला बन अल हुसैन नाल गल्लबात कीती अते भारत कैनेडा विचाले बनी स्थिति बारे जानकारी भी सांझी कीती। ਉਨ੍ਹਾਂ ਨੇ ਇਸ ਮੌਕੇ ਕਾਨੂੰਨ ਦੇ ਰਾਜ ਦੇ ਸਤਿਕਾਰ ਦੇ ਮਹੱਤਵ ਅਤੇ ਕੂਟਨੀਤਿਕ ਸੰਬੰਧਾਂ ਬਾਰੇ ਵਿਯਨਾ ਸਮਝੌਤੇ ਦੀ ਅਹਿਮੀਅਤ ਨੂੰ ਵੀ ਉਭਾਰਿਆ। ਇਕ ਹੋਰ ਬਿਆਨ ਵਿਚ ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ। ਕੈਨੇਡਾ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਉਂਦਿਆਂ ਹੋਇਆਂ ਸੁਤੰਤਰ ਬਲੌਗਰ ਜੈਨੀਫਰ ਜੈਂਗ ਨੇ ਕਿਹਾ ਕਿ ਅਜਿਹਾ ਕਰਕੇ ਚੀਨ ਦਾ ਮਕਸਦ ਰਤ ਭਾਰਤ ਤੇ ਪੱਛਮ ਵਿਚਕਾਰ ਵਿਵਾਦ ਪੈਦਾ ਕਰਨਾ ਸੀ। ਜੈਨੀਫਰ ਜੈਂਗ ਚੀਨ ਚ ਜਨਮੀ ਮਨੁੱਖੀ ਅਧਿਕਾਰ ਕਾਰਕੁਨ ਤੇ ਪੱਤਰਕਾਰ ਹੈ ਜੋ ਇਸ ਵੇਲੇ ਅਮਰੀਕਾ ਦੇ ਵਿਚ ਰਹਿ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤੇ ਵੀਡੀਓ ਵਿਚ ਉਸਨੇ ਇਹ ਦੋਸ਼ ਲਗਾਇਆ ਹੈ ਕਿ ਕਤਲ CCP ਏਜੰਟਾਂ ਦੁਆਰਾ ਕੀਤਾ ਗਿਆ ਸੀ। ਬਲੌਗਰ ਨੇ ਦੋਸ਼ ਲਗਾਇਆ ਕਿ 18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਜਰ ਦਾ ਪਿੱਛਾ ਕੀਤਾ ਅਤੇ ਹੱਤਿਆ ਕਰਨ ਬਾਅਦ ਉਨ੍ਹਾਂ ਨੇ ਨਿੱਜਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਏਜੰਟ ਭੱਜ ਗਏ। ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਦੇ ਲਈ ਆਪਣੇ ਹਥਿਆਰ ਤੇ ਸਮਾਨ ਸਾੜ ਦਿੱਤਾ। ਅਗਲੇ ਦਿਨ ਉਹ ਹਵਾਈ ਜਹਾਜ਼ ਵਿਚ ਕੈਨੇਡਾ ਛੱਡ ਗਏ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕਿਊਬਿਕ ਸਿਟੀ ਵਿਚ ਡਿੱਗਿਆ ਪੁਲ, ਦਰਜਨ ਲੋਕ ਹੋਏ ਜ਼ਖਮੀ। ਕਸੀਨੋ ਵਿਚ ਚੱਲੀ ਗੋਲੀ ਤੇ ਇੱਕ ਵਿਅਕਤੀ ਹੋਇਆ ਹਲਾਕ। ਛੁਰੇਬਾਜ਼ੀ ਦੀ ਇੱਕ ਘਟਨਾ ਦੇ ਵਿਚ ਪੁਲਿਸ ਕਰ ਰਹੀ ਹੈ ਇੱਕ ਸ਼ੱਕੀ ਦੀ ਭਾਲ। ਕੈਨੇਡਾ ਵਿਚ ਨਿੱਜਰ ਦੀ ਹੱਤਿਆ ਪਿੱਛੇ ਚੀਨ ਦਾ ਹੱਥ, ਕਿਹਾ ਇੱਕ ਬਲੌਗਰ ਨੇ। ਟਰੂਡੋ ਨੇ ਭਾਰਤ ਕੈਨੇਡਾ ਕੂਟਨੀਤਿਕ ਟਕਰਾਅ ਬਾਰੇ UAE ਦੇ ਰਾਸ਼ਟਰਪਤੀ ਨੂੰ ਕਰਵਾਇਆ ਜਾਣੂ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ आपको आपके बंगले तक पहुंचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6470720 23।
लाइसेंस नंबर 10394।
मिसेस सांगा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसेस सांगा, 9052861998। मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs se vich thoda swagat hai, main Ramanjeet Singh Sidhu. Aaj 10 October 2023 aur sveer de 8:11 da sama. Sade studio da number 416-1677-8। जे गलत हो तो खुदा तो डरो, जे गलत हो तो खुदा तो डरो, जे सच्चे हो तो किसे तो ना डरो। जे गलत हो तो खुदा तो डरो, ते जे सच्चे हो फिर किसे तो ना डरो। है बड़ी औखी गल है, पर इन्ने थोड़े शब्दों के विच किसी ने लिख दिती। ते अजकल शुरू हो गया दौर कि हुण सानू फलस्तीन ते इजराइल दे विच्चों खबरां चुकनियां पैणगियां। ते एक लंबी बीमारी है कि किहदा साथ देना है। हुण बिना साथ देया तां इस लड़ाई ते गल नहीं हो सकदी, झगड़े ते गल नहीं हो सकदी, फसाद ते गल नहीं हो सकदी। अपने वाला कौन? आने वाले समय दे विच 2035, 2045, 2065 विच जिहड़े बच्चियां ने जन्म लेना अज तो 30-35 साल पहला बाद च, उन्हां बच्चियां दे भी अज दुश्मन तय कीते होए ने सी। उह किस इलाके च किस माता पिता दे घरे बच्चा कोई जन्म लेगा, उहदे दुश्मन दोस्त 90-95% असीं तय कर दित्ते ने। इसराइल च पैदा होने वाले दे दुश्मन कित्थे ने, फलस्तीन च पैदा होने वाले दे कित्थे है, गाजा पट्टी वाले दे कित्थे है, लाहौर वाले दा कित्थे है, अमृतसर वाले दा कित्थे है, केड़े मजहब दा कौन दुश्मन है, ये सब परमानेंट ने, पहला तो मिले हुए 700-800 साल 2000-4000 साल पुराने साडे बजुर्गां दी मेहनत है, बड़ी कमाल दी मेहनत कीती है। तुहानू दुश्मनियां लई कोई बहुते एफर्ट नहीं करने पैणे, कुछ तां बड़ियां बणाईआं ही है। बाकी जेकर तुसी होनहार हो, जे इफ यू आर रियली स्किलफुल, तुसी कुछ अपने भी दुश्मन पैदा करो। ये खेती बड़ी अच्छी है, ये खेती कर दे तुरे जाओ, रोवो पिटो बिलको कहानियां कवितावां बहुत कुछ निकलेगा, ये बहुत कुछ निकलेगा और यही कमाई है जो यही पत्रकारी निकली हुई है। समी अल कासिम ये पोएट्री लिखते ने और इन्हां नूं फलस्तीनी कवि कह के मैं फलस्तीनी कवि दी कर पढ़ लगी है पर एक तो बता सानू ठीक लगी है। मेरा एक कविता एक इस तरह है कि इजरायली ते एक यहूदी दी गलबात है, एक इजरायली ते एक यहूदी दी गलबात। मेरा दादा दंगियां च साड़ दिता गया सी, ਦੂਜਾ ਕਹਿੰਦਾ ਮੈਨੂੰ ਉਹਨਾਂ ਦੀ ਜੰਜੀਰਾ ਤਾਂ ਖੋਲ ਦਿਓ। ਉਹ ਕਹਿੰਦਾ ਤੇਰੇ ਹੱਥ ਚ ਕੀ ਹੈ? ਇੱਕ ਮੁੱਠੀ ਬੀਜ, ਤੇਰੇ ਚਿਹਰੇ ਤੇ ਗੁੱਸਾ ਹੈ, ਇਹ ਤਾਂ ਧਰਤੀ ਦਾ ਰੰਗ ਹੈ, ਆਪਣੀ ਤਲਵਾਰ ਦੇ ਫਲ ਨੂੰ, ਆਪਣੀ ਤਲਵਾਰ ਨੂੰ ਹਲ ਦੇ ਫਾਲੇ ਵਿੱਚ ਬਦਲ ਦਿਓ, ਆਪਣੀ ਤਲਵਾਰ ਦਾ ਹਲ ਬਣਾ ਲਾ, ਪਰ ਤੂੰ ਜ਼ਮੀਨੇ ਮੇਰੇ ਕੋਲ ਨਹੀਂ ਛੱਡੀ, ਤੂੰ ਇੱਕ ਅਪਰਾਧੀ ਹੈ, ਮੈਂ ਕਿਸੇ ਨੂੰ ਨਹੀਂ ਮਾਰਿਆ, ਮੈਂ ਕਿਸੇ ਦੀ ਹੱਤਿਆ ਕਤਲ ਨਹੀਂ ਕੀਤਾ, ਕਿਸੇ ਨੂੰ ਸਤਾਇਆ ਨਹੀਂ, ਕਿਸੇ ਨੂੰ ਦੁਖੀ ਨਹੀਂ ਕੀਤਾ, ਤੂੰ ਇਹ ਕਰਦੀ ਹੈ, ਰੱਬ ਤੇਰਾ ਭਲਾ ਕਰੇ। ਪਿਆਰ ਕਰਨਾ ਸਿੱਖ, ਥੋੜੀ ਜਿਹੀ ਤੂੰ ਪਾਉਣਗੀ, ਕੌਣ ਇਹਦੇ ਵਿੱਚ ਕੀ ਹੈ, ਕੌਣ ਕਿਹਨੂੰ ਕੀ ਕਹਿ ਰਿਹਾ, ਇਹ ਸਭ ਪਿੱਛੇ ਤੋਂ ਤੁਰੀਆਂ ਆਉਂਦੀਆਂ ਨੇ। ਅੱਗੇ ਦੇ ਕੇ ਜਾਇਓ ਨਫ਼ਰਤਾਂ ਆਪਣੇ ਬੱਚਿਆਂ ਨੂੰ, ਜ਼ਰੂਰ ਦੇ ਕੇ ਜਾਇਓ, ਕਿਉਂਕਿ ਜ਼ਰੂਰੀ ਨੇ, ਇਹਦੇ ਨਾਲ ਕੌਮਾਂ ਜਿਉਂਦੀਆਂ ਰਹਿਣਗੀਆਂ, ਸੋ ਕਾਲ ਮਜ਼ਹਬ ਜਿਉਂਦੇ ਰਹਿਣਗੇ, ਜਿਹੜੇ ਕਿ ਤੁਹਾਡੀ ਆਪਣੀ ਚੋਣ ਨਹੀਂ ਹੈ। ਕਹਿਣਗੇ ਜੀ ਸਿੱਖਾਂ ਦੇ ਬੱਚਿਆਂ ਨੂੰ ਸਿੱਖੀ ਦਾ ਪਤਾ ਹੋਣਾ ਚਾਹੀਦਾ, ਬਸ ਕਿਉਂ ਨਹੀਂ, ਉਹਨਾਂ ਨੂੰ ਦੂਜਿਆਂ ਦਾ ਵੀ ਪਤਾ ਹੋਣਾ ਚਾਹੀਦਾ, ਇਹ ਕੋਈ ਬਾਇਓਲੋਜੀਕਲ ਰਿਲੇ। ਆਪਣੇ ਬੱਚਿਆਂ ਨੂੰ ਪਹਿਲਾਂ ਸਾਰੇ ਧਰਮਾਂ ਦੀਆਂ ਪੁਸਤਕਾਂ ਪੜ੍ਹਨ ਦਿਓ, ਸਾਰੇ ਧਰਮਾਂ ਨਾਲ ਇੰਟਰੋਡਿਊਸ ਕਰਾਓ, ਤੇ ਫਿਰ ਕਹੋ ਜਿਹੜਾ ਠੀਕ ਲੱਗਦਾ ਚੁਣ ਲਾ, ਫਿਰ ਤੁਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰ ਸਕਦੇ ਹੋ, ਅਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ। ਅਸੀਂ ਸਿਰਫ ਉਹਨਾਂ ਨੂੰ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਦੇ ਰਹੇ ਹਾਂ ਕਿ ਸਿੱਖ ਹੈ ਤੂੰ, ਤੇ ਇਸ ਕਰਕੇ ਤੂੰ, ਮੈਂ ਤੇਰਾ ਪਿਓ ਸਿੱਖ ਹਾਂ, ਮੇਰਾ ਬੇਟਾ ਸਿੱਖ ਹੈ, ਇਸ ਕਰਕੇ ਤੂੰ ਸਿੱਖ ਬਣ, ਮੈਂ ਤੈਨੂੰ ਸਿੱਖ ਬਣਨ ਦੀ ਆਜ਼ਾਦੀ ਦੇ ਰਿਹਾ, ਮੈਂ ਤੈਨੂੰ ਸ਼ੀਆ ਸੁਣਨੀ ਅਹਿਮਦੀਆ ਬਣਨ ਦੀ ਆਜ਼ਾਦੀ ਕਦੋਂ ਦਿੱਤੀ ਹੈ? ਧਾਰਮਿਕ ਆਜ਼ਾਦੀਆਂ ਦੀਆਂ ਗੱਲਾਂ ਕਰਦੇ ਇਹ ਬੜੀ ਪੇਚੀਦਾ ਬਹਿਸ ਹੋ ਜਾਂਦੀ ਹੈ। ਜੇ ਆਜ਼ਾਦੀ ਦੇਣੀ ਹੈ, ਜੇ ਅਸੀਂ ਕਹਿੰਦੇ ਕਿ ਅਸੀਂ ਫਰਾਕ ਦੇਣਾ, ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਾਰੇ ਮਜ਼ਹਬਾਂ ਦੀ ਜਾਣਕਾਰੀ ਦੇਣ ਤੋਂ ਬਾਅਦ ਉਹਦਾ ਦਿਲਾ ਦਿਲ ਕਰਦਾ ਔਰ ਖੁਦ ਅਧਿਐਨ ਕਰੇ, ਉਹ ਖੁਦ ਪੜ੍ਹੇ, ਸਾਰੀਆਂ ਕਿਤਾਬਾਂ ਪੜ੍ਹੇ ਤੇ ਫਿਰ ਫੈਸਲਾ ਕਰੇ ਕਿ ਹੁਣ ਪਤਾ, ਤੇ ਫਿਰ ਦੇਖੋ ਉਹਦੇ ਫੈਸਲੇ ਸਾਡੇ ਫੈਸਲਿਆਂ ਨਾਲੋਂ ਕਿੰਨੇ ਅਲੱਗ ਹੋ ਸਕਦੇ ਨੇ, ਹੋਣਗੇ ਨੀ, ਹੋ ਸਕਦੇ ਨੇ। ਹੁਣ ਤੱਕ ਤਾਂ ਅਸੀਂ ਆਪੋ ਆਪਣੇ ਟ੍ਰਾਂਸਫਰ ਕੀਤਾ ਡਾਟਾ, ਪਰ ਜੇ ਕਿਤੇ ਡਿਫਰੈਂਟ ਕਰਨਾ ਹੋਵੇ ਤੇ ਉਹਦੇ ਨਤੀਜੇ ਕੁਝ ਹੋਰ ਹੋ ਸਕਦੇ ਨੇ। ਇੱਕ ਗੱਲ ਇਹ ਵੀ ਹੈ ਕਿ ਯੂਨਾਨ ਦੇ ਵਿੱਚੋਂ ਚੱਲੀਆਂ ਵਾ ਕਹਾਣੀਆਂ, ਫੇਬਲਸ ਜਿਹਨੂੰ ਜਨੌਰ ਕਹਾਣੀਆਂ ਕਹਿ ਦਿੰਦੇ ਆ, ਉਹਨੂੰ ਲਿਖਣ ਵਾਲੇ ਇਸੋਪ ਇੱਕ ਰਾਈਟਰ ਨਾਲ ਜੋੜਿਆ ਜਾਂਦਾ, ਗ੍ਰੀਕ ਕਹਿੰਦੇ ਗੁਲਾਮ ਸੀ ਤੇ ਫਿਰ ਆਪਣੀ ਮਿਹਨਤ ਨਾਲ ਉਹ ਉੱਚ ਦਰਬਾਰਿਆਂ ਦੇ ਵਿੱਚ ਵੱਡੇ ਅਫਸਰਾਂ ਦੀਆਂ ਪੁਜੀਸ਼ਨਾਂ ਤੱਕ ਵੀ ਪਹੁੰਚਿਆ, ਤੇ ਉਹਨੇ ਬਹੁਤ ਐਸੀਆਂ ਕਹਾਣੀਆਂ ਲਿਖੀਆਂ ਜੋ ਅਸੀਂ ਪੰਜਾਬ ਹੋਰ ਦੁਨੀਆਂ ਦੇ ਵਿੱਚ ਵੀ, ਜਿਵੇਂ ਖਰਗੋਸ਼ ਤੇ ਕੱਛੂ ਕੰਮੇ ਵਾਲੀਆਂ, ਕਹਿੰਦੇ ਕਿ ਇਹ ਕਹਾਣੀਆਂ ਇਸ ਨੂੰ ਐਟਰੀਬਿਊਟ ਕੀਤੀਆਂ ਜਾਂਦੀਆਂ ਕਿ ਇਹਨੇ ਬੱਚਿਆਂ ਦੇ ਸਮਝ ਆਉਣ ਵਾਲੇ ਸ਼ਬਦਾਵਲੀ ਦੇ ਵਿੱਚ ਜ਼ਿੰਦਗੀ ਦੇ ਸੱਚ ਦੱਸਣ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਲਿਖੀਆਂ। ਤੇ ਕਹਾਣੀਆਂ ਵਿੱਚੋਂ ਮੈਂ ਇੱਕ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਬਾਕੀ ਫਿਰ ਆਪਾਂ ਕੰਮ ਧੰਦਾ ਵੀ ਕਰਨਾ। ਉਹ ਮੈਂ ਇਹੀ ਦੱਸਣ ਵਾਸਤੇ ਕਰ ਰਿਹਾ ਕਿ ਖ਼ਬਰਾਂ ਦੇ ਵਿੱਚੋਂ ਬਹੁਤਾ ਕੁਛ ਨਹੀਂ ਤੁਹਾਨੂੰ ਮਿਲਣਾ, ਜੋ ਮਿਲਣਾ ਇਹਨਾਂ ਕਹਾਣੀਆਂ 'ਚ ਮਿਲਣਾ। ਇਹ ਇੰਟਰੋ ਦੇ ਜਿਹੜੇ 5-7 ਮਿੰਟ ਨੇ, ਇਹਨਾਂ ਵਿੱਚ ਤਾਂ ਮੈਂ ਕੁਝ ਗੱਲਾਂ ਕਹਿ ਸਕਦਾ, ਬਾਅਦ 'ਚ ਤਾਂ ਮੇਰੇ ਹੱਥ ਪੈਰ ਬੰਨੇ ਜਾਂਦੇ ਨੇ, ਉਹਨਾਂ 'ਚ ਮੇਰੇ ਕੋਲ ਬਹੁਤੀ ਗੁੰਜਾਇਸ਼ ਨਹੀਂ ਹੈ ਗੱਲ ਕਹਿਣ ਦੀ। ਇੱਥੇ ਬਹੁਤ ਵੱਡੇ ਵੱਡੇ ਫਿਲੋਸਫਰ ਨੇ ਜਿਨ੍ਹਾਂ ਦੇ ਨਾਲ ਤੁਰਦਿਆਂ ਹੋਇਆਂ ਆਪਾਂ ਸਾਂਝੀਆਂ ਗੱਲਾਂ ਕਰ ਸਕਦੇ ਹਾਂ। ਸੋ 2500 ਸਾਲ ਪੁਰਾਣੇ ਇਸ ਲੇਖਕ ਦੀਆਂ ਇੱਕ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਕੁੱਕੜ ਤੇ ਲੂੰਬੜ। ਇਹ ਕਹਾਣੀ ਦੇ ਦੋ ਪਾਤਰ ਨੇ, ਇੱਕ ਉੱਚੇ ਦਰਖਤ ਦੀ ਟਾਹਣੀ ਤੇ ਇੱਕ ਕੁੱਕੜ ਬੈਠਾ ਸੀ। ਉਸਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ, ਉਸਦੀ ਜ਼ਬਰਦਸਤ ਪੁਕਾਰ ਪੂਰੇ ਜੰਗਲ ਵਿੱਚ ਗੂੰਜ ਗਈ ਤੇ ਇੱਕ ਭੁੱਖੇ ਲੂੰਬੜ ਦਾ ਧਿਆਨ ਖਿੱਚਿਆ ਗਿਆ ਤੇ ਉਹ ਸ਼ਿਕਾਰ ਲੱਭਣ ਲਈ ਘੁੰਮਦਾ ਫਿਰਦਾ ਉੱਥੇ ਆ ਗਿਆ। ਲੂੰਬੜ ਨੇ ਵੇਖਿਆ ਕਿ ਪੰਛੀ ਬੜਾ ਉੱਚਾ ਹੈ, ਯਾਨੀ ਉੱਚੀ ਟਾਹਣੀ ਤੇ ਬੈਠਾ, ਕੁੱਕੜ ਨੂੰ ਉਸਦੇ ਭੋਜਨ ਲਈ ਹੇਠਾਂ ਉਤਾਰਨ ਲਈ ਉਹਨੂੰ ਕੋਈ ਚਾਲ ਚੱਲਣੀ ਪਵੇਗੀ। ਫਿਰ ਉਹਨੂੰ ਇੱਕ ਚਾਲ ਸੁੱਝੀ, ਕਹਿੰਦਾ ਮਾਫ ਕਰਨਾ ਮੇਰੇ ਪਿਆਰੇ ਮਾਣ ਮੱਤੇ ਕੁੱਕੜ ਸਾਹਿਬ, ਉਹ ਹੌਲੀ ਜਿਹੀ ਬੋਲਿਆ, ਕਿ ਤੂੰ ਵਿਸ਼ਵ ਵਿਆਪੀ ਸੰਧੀ ਵਰਲਡ ਵਾਈਡ ਐਕੋਰਡ ਔਨ ਪੀਸ, ਠੀਕ ਹੈ ਜੀ, ਵਰਲਡ ਵਾਈਡ ਐਕੋਰਡ ਔਨ ਪੀਸ, ਮੈਂ ਪੰਜਾਬੀ ਦਾ ਅੰਗਰੇਜ਼ੀ ਚ ਤਰਜਮਾ ਕੀਤਾ, ਕਿ ਤੂੰ ਵਿਸ਼ਵ ਵਿਆਪੀ ਸੰਧੀ ਅਤੇ ਸ਼ਾਂਤੀ ਦੇ ਐਲਾਨ ਬਾਰੇ ਨਹੀਂ ਸੁਣਿਆ, ਜੋ ਹੁਣ ਸਾਡੇ ਜੰਗਲ ਦੇ ਸਾਰੇ ਜਾਨਵਰਾਂ ਤੇ ਪੰਛੀਆਂ ਤੇ ਸਭ ਜੀਵਾਂ ਦੇ ਸਾਹਮਣੇ ਰੱਖਿਆ ਗਿਆ। ਹੁਣ ਅਸੀਂ ਇੱਕ ਦੂਜੇ ਦਾ ਸ਼ਿਕਾਰ ਜਾਂ ਨੁਕਸਾਨ ਨਹੀਂ ਕਰਨਾ, ਸਗੋਂ ਸ਼ਾਂਤੀ, ਸਦਭਾਵਨਾ ਤੇ ਪਿਆਰ ਨਾਲ ਇਕੱਠੇ ਰਹਿਣਾ। ਪਿਆਰੇ ਕੁੱਕੜ ਥੱਲੇ ਆ ਗਾ, ਆਪਾਂ ਇਸ ਮਹੱਤਵਪੂਰਨ ਮਾਮਲੇ ਦੇ ਬਾਰੇ ਮਿੱਠ ਕੇ ਵਿਚਾਰ ਚਰਚਾ ਕਰੀਏ, ਤਬਾਦਲਾ ਖਿਆਲ ਕਰੀਏ। ਕੁੱਕੜ ਜਾਣਦਾ ਸੀ ਕਿ ਲੂੰਬੜ ਸਿਰੇ ਦਾ ਚਲਾਕ ਹੁੰਦਾ ਹੈ, ਉਹ ਕੁੱਝ ਨਹੀਂ ਬੋਲਿਆ ਤੇ ਪਰਾਂ ਦੂਰ ਵੇਖਣ ਲੱਗ ਪਿਆ ਜਿਵੇਂ ਕੁੱਝ ਖਾਸ ਵੇਖ ਰਿਹਾ ਹੋਵੇ। ਤੂੰ ਇੰਨੇ ਧਿਆਨ ਨਾਲ ਕੀ ਦੇਖ ਰਿਹਾ? ਲੂੰਬੜੀ ਨੇ ਹੇਠੋਂ ਪੁੱਛਿਆ। ਕੁੱਕੜ ਨੇ ਕਿਹਾ, ਮੈਨੂੰ ਜੰਗਲੀ ਕੁੱਤਿਆਂ ਦਾ ਇੱਕ ਝੁੰਡ ਨਜ਼ਰ ਆ ਰਿਹਾ ਤੇ ਮੈਨੂੰ ਲੱਗਦਾ ਉਹ ਸਾਡੇ ਵੱਲ ਹੀ ਆ ਰਹੇ ਨੇ। ਸ਼੍ਰੀਮਾਨ ਲੂੰਬੜ ਜੀ, ਉਹ ਮੈਨੂੰ ਇੱਕ ਜ਼ਰੂਰੀ ਕੰਮ ਯਾਦ ਆ ਗਿਆ, ਮੈਨੂੰ ਹੁਣ ਚੱਲਣਾ ਚਾਹੀਦਾ। ਲੂੰਬੜ ਨੇ ਫੌਰਨ ਕਿਹਾ, ਕਿਰਪਾ ਕਰਕੇ ਅਜੇ ਨਾ ਜਾਓ, ਕੁੱਕੜ ਬੋਲਦਾ। ਸ਼੍ਰੀਮਾਨ ਲੂੰਬੜ ਜੀ, ਥੋੜਾ ਜਿਹਾ ਇੰਤਜ਼ਾਰ ਕਰ ਲਓ। ਫਿਰ ਲੂੰਬੜ ਕਹਿੰਦਾ, ਕੁੱਕੜ ਕਹਿੰਦਾ ਹੈ ਕਿ ਮੈਂ ਜਲਦੀ ਥੱਲੇ ਉਤਰ ਕੇ ਆ ਰਿਹਾ ਤੇ ਆਪਾਂ ਕੁੱਤਿਆਂ ਦੀ ਉਡੀਕ ਕਰਾਂਗੇ, ਸਭਨਾਂ ਦੇ ਨਾਲ ਸ਼ਾਂਤੀ ਦੇ ਇਸ ਨਵੇਂ ਯੁੱਗ ਦੇ ਬਾਰੇ ਵਿਚਾਰ ਚਰਚਾ ਤਬਾਦਲਾ ਖਿਆਲ ਕਰਦੇ ਹਾਂ। ਲੂੰਬੜ ਕਹਿੰਦਾ, ਨਹੀਂ ਨਹੀਂ, ਮੈਨੂੰ ਚਲੇ ਜਾਣਾ ਚਾਹੀਦਾ, ਕੁੱਤਿਆਂ ਨੇ ਅਜੇ ਸ਼ਾਂਤੀ ਦੀ ਇਸ ਸੰਧੀ ਬਾਰੇ ਨਹੀਂ ਸੁਣਿਆ ਹੋਵੇਗਾ। ਸੋ ਇਸ ਤਰ੍ਹਾਂ ਦੇ ਕੁੱਝ ਲੋਕ ਆਪਣੇ ਆਲੇ ਦੁਆਲੇ ਆ ਹੀ ਜਾਂਦੇ ਹੋਣ ਕਿ ਦੇਖ ਲਿਓ ਭਾਈ ਕਿ ਸ਼ਾਂਤੀ ਦੀ ਸੰਧੀ। ਕਹਿੰਦਾ, ਹੁਣ ਲੱਗਦਾ ਵੀ ਕੁੱਤਿਆਂ ਤੱਕ ਖਬਰ ਨਹੀਂ ਗਈ, ਉੱਥੇ ਅਖਬਾਰ ਪਹੁੰਚਿਆ ਨਹੀਂ ਲੱਗਦਾ। ਖੈਰ, ਇੱਕ ਗੀਤ ਹੋਏਗਾ, ਗੀਤ ਤੋਂ ਬਾਅਦ ਕੈਨੇਡੀਅਨ ਖਬਰਾਂ ਤੇ ਚਰਚਾ ਕਰਾਂਗੇ ਤੇ ਬਾਕੀ ਅਸੀਂ ਪਾਕਿਸਤਾਨ ਦੇ ਹਵਾਲੇ ਤੋਂ ਗੱਲ ਤੋੜਦੇ ਮਿਡਲ ਈਸਟ ਤੇ ਫਿਰ ਇਸਲਾਮਿਕ ਦੇਸ਼ਾਂ ਦੀ ਪੋਲਿਟਿਕਸ ਤੋਂ ਆਉਂਦਿਆਂ ਮੌਜੂਦਾ ਦੌਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਖਾਸ ਨੁਕਤਾ ਨਜ਼ਰੀਏ ਤੋਂ। ਪਿਛਲੇ ਕੁਝ ਦਿਨ ਪਹਿਲਾਂ ਦੀ ਗੱਲ, ਆਈ ਥਿੰਕ 2 ਹਫ਼ਤੇ ਪਹਿਲਾਂ, ਸਾਡੇ ਇਮਰਾਨ ਸਾਹਿਬ ਮੇਰੇ ਨਾਲ, ਇਮਰਾਨ ਇਕਬਾਲ ਸਾਹਿਬ ਸ਼ਾਮਲ ਹੋਏ ਸੀ ਪ੍ਰੋਗਰਾਮ ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਨਾਲ 9 ਵਜੇ ਵਿਚਾਰ ਚਰਚਾ ਕਰਾਂਗੇ। ਸੋ ਇਸ ਰੂਪਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾਂ ਇਸ ਗੀਤ ਦੇ ਨਾਲ।
Enjoy evergreen melodious songs from over the years.
स्वागत है। ਪਹਿਲਾਂ ਇੱਕ ਦਰਖਤ ਦੇ ਮਾਮਲੇ ਵਿੱਚ ਖਬਰ ਲੈ ਕੇ ਚੱਲੀਏ। ਥੋੜੀ ਜਿਹੀ ਚੰਗੀ ਲੱਗੀ ਹੈ ਕਿ ਇਨਵਾਇਰਮੈਂਟ ਨੂੰ ਕਿੰਨਾ ਕਿਸੇ ਸੰਜੀਦਾ ਹੋ ਸਕਦੇ ਆ, ਪਰ ਇੱਕ ਖਬਰ ਵੀ ਆਈ ਹੈ ਕਿ ਥੋੜਾ ਜਿਹਾ ਪਤਾ ਲੱਗਦਾ ਕਿ ਜਦੋਂ ਮੈਂ ਕੈਨੇਡਾ ਆਉਣਾ ਸੀ ਤੇ ਉਦੋਂ ਕੁਛ ਗੱਲਾਂ ਸੁਣੀਆਂ ਸੀ ਜਿਹੜੀਆਂ ਮੇਰੇ ਮਨ ਨੂੰ ਬਹੁਤ ਚੰਗੀਆਂ ਲੱਗੀਆਂ। ਕਹਿੰਦੇ ਵੀ ਉੱਥੇ ਕੁਦਰਤ ਦੀ ਬਹੁਤ ਕਦਰ ਕੀਤੀ ਜਾਂਦੀ ਹੈ, ਛੇਤੀ ਛੇਤੀ ਤਾਂ ਜੇ ਕਿਤੇ ਕੋਈ ਟਿੱਲਾ ਵੀ ਆ ਜੇ ਉਹਨੂੰ ਵੀ ਉਹ ਸਮਤਲ ਨਹੀਂ ਕਰਦੇ, ਉਵੇਂ ਦਾ ਉਵੇਂ ਰਹਿਣ ਦਿੰਦੇ ਆ। ਕੋਈ ਦਰਖਤ ਆ ਜੇ ਤਾਂ ਸੜਕਾਂ ਬਦਲ ਦਿੰਦੇ ਆ ਜੀ, ਦਰਖਤਾਂ ਦੀ ਬੜੀ ਇੱਜ਼ਤ ਹੈ, ਜਾਨਵਰ ਛੋਟੇ ਮੋਟੇ ਤੁਹਾਡੇ ਘਰਾਂ ਦੇ ਬਾਹਰ ਵੀ ਆ ਕੇ ਖੇਡਦੇ ਦਿਖਾਈ ਦਿੰਦੇ ਆ, ਤੇ ਤਕਰੀਬਨ ਸਵਰਗ ਦਾ ਝਲਕਾਰਾ ਜਿਹਾ ਪੈਣ ਲੱਗ ਗਿਆ ਗੱਲਾਂ ਸੁਣ ਕੇ ਕਿ ਸੱਚਮੁੱਚ ਮਾਹੌਲ ਦੇ ਇੰਨੇ ਕਦਰਦਾਨ ਲੋਕ ਹੋਣਗੇ। ਤੇ ਮੈਂ ਪਹਿਲੀ ਵਾਰ ਉਤਰਿਆ ਵੀ ਆ ਕੇ ਟੋਰਾਂਟੋ, ਤੇ ਟੋਰਾਂਟੋ ਦੇ ਵਿੱਚ ਬੱਸ 'ਚ ਜਾਣਾ ਪਿਆ ਜਾਂ ਮੈਂ ਹਾਈਵੇ ਤੇ ਚੱਲਾਂ ਤੇ ਧੂੰਆਂ ਨਹੀਂ ਸੀ ਦਿਖਦਾ, ਮਿੱਟੀ ਨਹੀਂ ਸੀ ਉੱਡਦੀ, ਤੇ ਇਹ ਲੱਗਣਾ ਕਿ ਮੈਂ ਉਹਦੀ ਸਾਰੀ ਇੱਕ ਗੱਲ ਆਖੀ ਕਿ ਹਿੰਦੁਸਤਾਨ ਦੇ ਬਹੁਤ ਵੱਡੇ ਤੋਂ ਵੱਡੇ ਪਾਰਕ ਵਿੱਚ ਵੀ ਸ਼ਾਇਦ ਮੈਨੂੰ ਬੈਠ ਕੇ ਕੋਈ ਯੋਗ ਕਰਨੀ ਹੋਵੇ, ਸਾਹ ਲੈਣੇ ਹੋਣ, ਤੇ ਇੰਨੀ ਸਾਫ਼ ਹਵਾ ਨਹੀਂ ਦਿਖਦੀ ਜਿੰਨੀ ਕੈਨੇਡੀਅਨ ਹਾਈਵੇ ਤੇ ਬਹਿ ਜਾਓ। ਇਹ ਪਹਿਲਾ ਪ੍ਰਭਾਵ ਆਇਆ ਮੇਰਾ ਕਿ ਇੱਥੇ ਦੇ ਤਾਂ ਸੜਕ ਦੇ ਮੀਡੀਅਨ ਤੇ ਬੈਠ ਕੇ ਵੀ ਤੁਸੀਂ ਮੈਡੀਟੇਟ ਕਰ ਸਕਦੇ ਹੋ, ਇੰਨੀ ਸ਼ਾਂਤੀ ਆ, ਤੇ ਉੱਥੇ ਕੋਈ ਇਸ ਤਰ੍ਹਾਂ ਦਾ ਕੋਈ ਖੂੰਜਾ ਲੱਭਣਾ ਵੀ ਚੰਡੀਗੜ੍ਹ ਵਰਗੇ ਸ਼ਹਿਰ ਚ ਵੀ ਔਖਾ ਸੀ ਜਿੱਥੇ ਕੋਈ ਆਵਾਜ਼ ਤੇ ਰੌਲਾ ਰੱਪਾ ਨਾ ਹੁੰਦਾ ਹੋਵੇ। ਤੇ ਇਹ ਪਹਿਲੇ ਪ੍ਰਭਾਵ ਸੀ, ਪਰ ਜਿਉਂ ਜਿਉਂ ਪੜ੍ਹਨ ਲੱਗੇ ਤਿਉਂ ਤਿਉਂ ਗੱਲਾਂ ਕੁਛ ਹੋਰ ਹੀ ਲੱਭਣ ਲੱਗ ਗਈਆਂ। ਤੇ ਆਹ 2023 ਦੀਆਂ ਖ਼ਬਰਾਂ ਤੱਕ ਆਉਂਦੇ ਆਉਂਦਿਆਂ ਗ੍ਰੀਨ ਬੈਲਟ ਦੇ ਨਾਲ ਹੋ ਰਹੀਆਂ ਛੇੜਛਾੜਾਂ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਖ਼ਬਰਾਂ ਮੁਹਰੇ ਆਉਂਦੀਆਂ ਕਿ ਨਹੀਂ, ਜੋ ਦਿਖਦਾ ਉਹ ਵੀ ਸੱਚ ਨਹੀਂ ਹੁੰਦਾ, ਹੇਠਾਂ ਬਹੁਤ ਕੁਛ ਪਿਆ। ਸੋ ਵੈਸਟ ਕੁਈਨ ਵੈਸਟ ਦੇ ਰੈਜੀਡੈਂਟਸ ਹੁਣ ਇੱਕ ਗੱਲ ਕਹਿ ਰਹੇ ਨੇ ਕਿ 150 ਸਾਲ ਪੁਰਾਣਾ ਅਮੈਰੀਕਨ ਐਲਮ 20 ਮੀਟਰ ਲੰਬਾ ਇਹ ਦਰਖਤ ਹੈ, ਤੇ ਉਹਨੂੰ ਆਪਣੀ ਨੇਬਰਹੁੱਡ ਟ੍ਰਿਨਿਟੀ ਬੈਲਵੁੱਡ ਸਪਾਰਕ ਇਲਾਕੇ ਦੇ ਵੱਲ ਉਹ ਕਹਿੰਦੇ ਕਿ ਇਹ ਦਰਖਤ ਉੱਥੇ ਲੱਗਿਆ ਹੀ ਰਹਿਣਾ ਚਾਹੀਦਾ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ, ਤੇ ਇਹਨੂੰ ਪ੍ਰੋਟੈਕਟਡ ਦਰਖਤਾਂ ਦੇ ਵਿੱਚ, ਮਹਿਫੂਜ਼ ਦਰਖਤਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ ਕਿ ਇਹਦੀ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ। ਤੇ ਕਹਿੰਦੇ ਬੜੀ ਰੇਅਰ ਸਾਈਟ ਹੈ, ਸੋ ਕੁਛ ਲੋਕ ਇਸ ਨੂੰ ਲੈ ਕੇ ਚੱਲਦੇ। ਕਹਿੰਦੇ ਤਕਰੀਬਨ ਹੈ ਜਿਵੇਂ ਕੋਈ ਵੂਲੀ ਮੈਮਥ, ਮੈਮਥ ਇੱਕ ਬਹੁਤ ਪੁਰਾਣੇ ਜ਼ਮਾਨੇ ਜਦੋਂ ਕਿ ਪ੍ਰਜਾਤੀ ਉਹ ਖਤਮ ਹੋ ਗਈ, ਬਹੁਤ ਚੱਤ ਵਾਲੇ ਹਾਥੀ ਵੀ ਠੰਡੇ ਬਰਫਾਨੀ ਇਲਾਕਿਆਂ ਚ ਹੁੰਦੇ ਸੀ, ਉਹ ਗੱਲ ਹੈ ਕਹਿੰਦੇ ਵੀ ਜਿਵੇਂ ਉਹ ਹੁਣ ਵਿਲੱਖਣ ਹੈ ਤੇ ਅੱਜ ਅਸੀਂ ਦੇਖ ਨਹੀਂ ਸਕਦੇ, ਤੇ ਇਹ ਦਰਖਤ ਵੀ ਇਸੇ ਤਰ੍ਹਾਂ ਹੀ ਹੋ ਜਾਣਗੇ। 90% ਦੇ ਕਰੀਬ ਦਰਖਤ ਪਹਿਲਾਂ ਹੀ ਡੇਡੀਸੀਅਸ ਟ੍ਰੀਜ਼ 1960 ਦੇ ਵਿੱਚ ਜਦੋਂ ਡੱਚ ਐਲਮ ਡਿਜ਼ੀਜ਼ ਆਈ ਸੀ ਉਹਦੇ ਨਾਲ ਖਤਮ ਹੋ ਗਈ। ਸੋ ਇਹ ਜੇ ਛਾਂਦਾਰ ਘਣੇ ਦਰਖਤ ਕਹਿੰਦੇ ਬਹੁਤ ਘੱਟ ਮਿਲਦੇ, ਤੇ ਕੁਝ ਲੋਕਾਂ ਵੱਲੋਂ ਇਸ ਦੇ ਉੱਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਅਸੀਂ ਸਿਟੀ ਨੂੰ ਵਾਰ ਵਾਰ ਲਿਖ ਕੇ ਭੇਜ ਰਹੇ ਹਾਂ ਕਿ ਦਰਖਤ ਨੂੰ ਪ੍ਰੋਟੈਕਟ ਕਰੋ, ਪਰ ਸਿਟੀ ਸਾਨੂੰ ਕੋਈ ਡਾਹ ਨਹੀਂ ਦਿੰਦਾ, ਕੋਈ ਰਾਹ ਨਹੀਂ ਦੇ ਰਿਹਾ। ਸੋ ਇਹਦੇ ਉੱਤੇ ਵੀ ਬੜੀ ਗੱਲਬਾਤ ਚੱਲੀ ਕਿ ਫੈਨਿੰਗ ਸਟਰੀਟ ਦੇ ਉੱਪਰ ਜਿਹੜਾ ਦਰਖਤ ਲੱਗਿਆ ਇਸ ਨੂੰ ਕਾਇਮ ਰੱਖਿਆ ਜਾਵੇ, ਤੇ ਓਨਟੈਰੀਓ ਹੈਰੀਟੇਜ ਐਕਟ ਦਾ ਹਵਾਲਾ ਦਿੱਤਾ ਇਹਨਾਂ ਨੇ ਸਿਟੀ ਵਾਲਿਆਂ ਨੇ ਕਿ ਬਈ ਫੋਰੈਸਟ ਓਨਟੈਰੀਓ ਇਸ ਵਾਸਤੇ ਕਾਰਵਾਈ ਕਰਦਾ ਹੁੰਦਾ ਕਿ ਕਿਹੜੇ ਦਰਖਤ ਨੂੰ ਸਾਂਭਿਆ ਜਾਵੇ ਤੇ ਕਿਹੜੇ ਨੂੰ ਨਹੀਂ। ਤੇ ਤਕਰੀਬਨ ਇਸ ਤਰ੍ਹਾਂ ਦੇ 15 ਦਰਖਤ ਹੀ ਹੈ ਪੂਰੇ ਟੋਰਾਂਟੋ ਦੇ ਵਿੱਚ ਜਿਨ੍ਹਾਂ ਨੂੰ ਸੰਭਾਲਿਆ ਗਿਆ ਹੋਇਆ, ਤੇ ਇਹ 16 ਦਰਖਤ ਹੋਊਗਾ। ਸਿਰਫ 16 ਦਰਖਤ ਹਿਫਾਜ਼ਤ ਵਿੱਚ ਆਉਂਦੇ ਨੇ ਕਿ ਇਹਨਾਂ ਦੀ ਛੇੜਛਾੜ ਇਹਨਾਂ ਨਾਲ ਨਹੀਂ ਕੀਤੀ ਜਾ ਸਕਦੀ। ਬਾਕੀਆਂ ਨਾਲ ਜੇ ਕੋਈ ਚੰਗਾ ਮੁਲਕ ਦੀ ਤਰੱਕੀ ਵਾਲਾ, ਮਤਲਬ ਏਦਾਂ ਨਹੀਂ ਡਿਵੈਲਪਮੈਂਟਲ ਪ੍ਰੋਜੈਕਟ, ਕੋਈ ਹਾਊਸਿੰਗ ਕੋਈ ਹੋਰ ਹੈ ਜੇ ਕਰਕੇ ਕੁਛ ਜਗਾੜ ਜਗੂੜ ਫਾਈਲ ਕਰਕੇ ਲਿਆਉਣਾ ਯਾਰ ਤਿਆਰ, ਉਹਦਾ ਰਸਤਾ ਨਿਕਲ ਸਕਦਾ। ਪਰ 15 ਦਰਖਤ ਇਹੋ ਜਿਹੇ ਆ ਜਿਹਨਾਂ ਦਾ ਕੋਈ ਵੀ ਰਸਤਾ ਨਹੀਂ ਕੱਢਿਆ ਜਾ ਸਕਦਾ, ਉਹਨਾਂ ਨੂੰ ਜਿਵੇਂ ਦੇ ਤਿਵੇਂ ਹੀ ਰਹਿਣ ਦਿੱਤਾ ਜਾਊਗਾ, ਤੇ ਇਹ 16ਵਾਂ ਹੋ ਸਕਦਾ। ਸੋ ਇਸੇ ਤਰ੍ਹਾਂ ਦੇ ਕੈਂਟੀਨਰ ਵੀ ਨੇ ਲੋਕ। ਸੋ ਐਡਮ ਵੇਨ ਇਹ ਹਿਸਟੋਰੀਕਲ ਸੋਸਾਇਟੀ ਨਾਲ ਸੰਬੰਧਿਤ ਨੇ, ਕਹਿੰਦੇ ਮੈਂ ਬਣੀਆਂ ਅਰਜ਼ੀਆਂ ਲਿਖੀਆਂ ਸਿਟੀ ਵਾਲਿਆਂ ਨੂੰ ਕਿ ਭਾਈ ਇਸ ਰਖਤ ਨੂੰ ਵੀ ਏਦਾਂ ਪ੍ਰੋਟੈਕਟਡ ਕੈਟੇਗਰੀ ਚ ਸ਼ਾਮਲ ਕਰ ਲਓ, ਪਰ ਸਿਟੀ ਵਾਲੇ ਕਹਿੰਦੇ ਕੋਈ ਅਸਾਂ ਪਤਾ ਨਹੀਂ ਦੇ ਰਹੇ। ਤੇ CBC ਟੋਰਾਂਟੋ ਨੇ ਭਾਈ ਸਿਟੀ ਵਾਲਿਆਂ ਨੂੰ ਈਮੇਲ ਬਾਰੀ ਕੱਢ ਕੇ ਭਾਈ ਦੱਸੋ ਤੁਹਾਡਾ ਕੀ ਹਾਲ ਚਾਲ ਹੈ, ਤੇ ਤੁਸੀਂ ਬਾਈ ਦੀ ਗੱਲ ਦਾ ਜਵਾਬ ਨਹੀਂ ਦਿੱਤਾ। ਤੇ ਉਹਨਾਂ ਨੇ ਫਿਰ ਇਹ ਕਿਹਾ, ਕਹਿੰਦੇ ਵੀ ਦੇ ਹੈਵ ਨੈਵਰ ਬੀਨ ਆਸਕਡ ਬਾਈ ਐਨੀਵਨ ਇਨ ਦਾ ਕਮਿਊਨਿਟੀ ਫਾਰ ਦੀ ਐਲਮ ਟੂ ਬੀ ਫਾਰਮਲੀ ਰਿਕਗਨਾਈਜ਼ਡ ਐਜ਼ ਹੈਰੀਟੇਜ ਟ੍ਰੀ ਥਰੂ ਫੋਰੈਸਟ ਓਨਟੈਰੀਓ। ਕਹਿੰਦੇ ਸਾਨੂੰ ਕਿਸੇ ਨੇ ਇਹ ਗੱਲ ਲਿਖ ਕੇ ਨਹੀਂ ਭੇਜੀ ਕਿ ਫੋਰੈਸਟ ਓਨਟੈਰੀਓ ਨਾਲ ਅਪਰੋਚ ਕਰਕੇ ਇਹਨੂੰ ਕੋਈ ਵਿਸ਼ੇਸ਼ ਇਤਿਹਾਸਿਕ ਦਰਜਾ ਇਸ ਦਰਖਤ ਨੂੰ ਦਿੱਤਾ ਜਾ ਸਕੇ। ਹੁਣ ਦੇਖੋ ਕਹਾਣੀ ਕਿਵੇਂ ਹੈ, ਤੇ ਵਿਨ ਕਹਿੰਦੇ ਇਹੀ ਜੀ ਤਾਂ ਕੋਈ ਗੱਲਬਾਤ ਹੀ ਹੈ ਨੀ, ਕਹਿੰਦਾ ਮੈਂ ਤਾਂ ਕਈ ਸਾਲਾਂ ਤੋਂ ਚਿੱਠੀਆਂ ਲਿਖੀ ਜਾਂਦਾ, ਐਤਕੀ ਪਹਿਲਾਂ ਮੈਂ ਫਰਵਰੀ ਚ ਵੀ ਲਿਖੀ ਹੋਈ ਸੀ, ਤੇ ਇਹਨੇ ਸਿਟੀ ਦੇ ਹੈਰੀਟੇਜ ਪਲੈਨਿੰਗ ਡਿਪਾਰਟਮੈਂਟ ਨੂੰ ਇਹ ਵੀ ਲਿਖਤਾ ਕਿ ਫੈਨਿੰਗ ਸਟਰੀਟ ਵਾਲਾ ਜਿਹੜਾ ਰਸਤਾ ਹੈ ਉਹਨੂੰ ਓਨਟੈਰੀਓ ਹੈਰੀਟੇਜ ਐਕਟ ਦੇ ਹੇਠ ਲਿਆ ਕੇ ਹੈਰੀਟੇਜ ਟ੍ਰੀ ਬਣਾਇਆ ਜਾ ਸਕਦਾ, ਤਾਂ ਤੁਹਾਡਾ ਡਿਪਾਰਟਮੈਂਟ ਵੀ ਕੰਮ ਕਰ ਸਕਦਾ। ਤੁਸੀਂ ਫੋਰੈਸਟ ਵਾਲਿਆਂ ਤੱਕ ਕਾਹਨੂੰ ਜਾਂਦੇ ਹੋ ਕਿ ਉਹਨਾਂ ਤੋਂ ਲਿਖਾਓ, ਉਹਨਾਂ ਤੋਂ ਲਿਖਾਓ, ਜੇ ਤੁਹਾਨੂੰ ਕਾਹਤੋਂ ਫਿਕਰ ਨਹੀਂ। ਜਿਹੜਾ ਮਹਿਕਮਾ ਦਰਖਤ ਹੈ, ਜਿਹੜਾ ਮਹਿਕਮਾ ਸ਼ਹਿਰ ਸੰਭਾਲ ਹੈ, ਉਹ ਜਿਹਨਾਂ ਦੀ ਰੋਜ਼ੀ ਰੋਟੀ ਦੁਕਾਨਦਾਰੀ ਸਾਰੀ ਇਸੇ ਤੇ ਚੱਲਦੀ ਹੈ, ਉਹਨਾਂ ਨੂੰ ਘੱਟ ਫਿਕਰ। ਇੱਕ ਆਮ ਨਾਗਰਿਕ ਕਿੱਡੀ ਲੰਮੀ ਕਹਾਣੀ ਕੱਢ ਕੇ ਲਿਆਇਆ ਬਸ ਇੱਥੋਂ ਆ ਕੇ, ਫਿਰ ਉਹ ਕਹਿੰਦੇ ਵੀ ਕਿਵੇਂ ਇਹਨਾਂ ਦਰਖਤਾਂ ਨੂੰ ਇਤਿਹਾਸਕ ਦਰਜਾ ਜਾਂ ਵਿਸ਼ੇਸ਼ ਦਰਜਾ ਕਿਵੇਂ ਦਿੱਤਾ ਜਾ ਸਕਦਾ, ਜਾਂ ਤਾਂ ਕਹਿੰਦੇ ਉਹਦਾ ਕੋਈ ਇਤਿਹਾਸਕ ਗੱਲਬਾਤ ਹੋਵੇ ਜਾਂ ਉਹਦੇ ਨਾਲ ਕੋਈ ਪਰੰਪਰਾ ਜੁੜੀ ਹੋਵੇ ਜਾਂ ਐਬੋਰੀਜਨਲ ਜਾਂ ਨਾਨ ਐਬੋਰੀਜਨਲ ਲੋਕਾਂ ਨਾਲ ਜੁੜੇ ਸੈਂਟੀਮੈਂਟਸ ਦੀ ਕੋਈ ਗੱਲ ਹੋਵੇ, ਕਮਿਊਨਿਟੀ ਦਾ ਕੋਈ ਲੈਂਡਮਾਰਕ ਹੋਵੇ, ਵੀ ਉੱਥੇ ਜਾ ਕੇ ਜਦੋਂ ਤੈਨੂੰ ਪਿੱਪਲ ਦਾ ਦਰਖਤ ਦਿਖੂ ਨਾ ਭਾਈ ਉੱਥੋਂ ਖੱਬੇ ਹੋ ਜੀ, ਜਾਂ ਤਾਂ ਕੋਈ ਇਹੀ ਜਿਹੀ ਗੱਲ ਕਹਿੰਦਾ ਹੋਵੇ। ਲੋਕ ਕਹਿੰਦੇ ਹਾਂਜੀ ਹਾਂਜੀ ਅਸੀਂ ਇਹਨੂੰ GPS ਦੇ ਤੌਰ ਤੇ ਵੀ ਵਰਤਦੇ ਹਾਂ, ਜੇ ਉਹ ਜਿਹੜਾ ਦੇਖਿਆ ਨਾ ਉੱਥੇ ਜਾ ਕੇ ਬੋਰਡ ਆਉਂਦਾ, ਬੋਰਡ ਤੋਂ ਭਾਈ ਸੱਜੇ ਹੋਲੇ, ਉੱਥੋਂ ਭਾਈ ਖੱਬੇ ਹੋਲੇ, ਕਹਿੰਦੇ ਵੀ ਅਸੀਂ ਇਹਨੂੰ ਲੈਂਡਮਾਰਕ ਯੂਜ ਕਰਦੇ। ਸੋ ਇੱਧਰ ਦੇ ਤਿੰਨ ਚਾਰ ਗੱਲਾਂ ਬਾਤਾਂ ਆਈਆਂ ਨੇ, ਪਰ ਇੱਕ ਦਰਖਤ ਬਚਾਉਣ ਵਾਸਤੇ ਮੈਂ ਇੰਨੀ ਕੁ ਗੱਲ ਤੋਂ ਖੁਸ਼ ਹਾਂ ਕਿ ਕਈ ਲੋਕ ਇਹਦੇ ਤੇ ਅਰਜ਼ੀ ਲਿਖਣ ਵੀ ਲੱਗੇ ਹੋਏ ਨੇ ਤੇ CBC ਨੇ ਇਸ ਨੂੰ ਜਗ੍ਹਾ ਵੀ ਦਿੱਤੀ ਹੈ ਕਿ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਕੋਮੋਡੇਟ ਕੀਤਾ ਜਾਣਾ ਚਾਹੀਦਾ ਹੈ। ਤੇ ਠੀਕ ਆ ਜੀ, ਤੇ ਇਸ ਤਰ੍ਹਾਂ ਦੀ ਗੱਲਬਾਤ ਆਈ ਹੈ ਜੀ। ਮੈਂ ਇੱਕ ਛੋਟੀ ਜੀ ਬ੍ਰੇਕ ਲੈ ਲਾ, ਇੱਕ ਬਾਈ ਜੀ ਦਾ ਮੈਸੇਜ ਵੀ ਮੈਂ ਪੜ੍ਹ ਲਾ ਤੇ ਫਿਰ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਜੀ ਬਿਲਕੁਲ, ਜਿਹੜਾ ਮੈਨੂੰ ਮੈਸੇਜ ਆਇਆ ਸੀ, ਇਹ ਹੁੰਦਾ ਵੀ ਇੱਕ ਵਾਰੀ ਮੈਂ ਆਪ ਪੜ੍ਹ ਲਾ, ਕਈ ਵਾਰ ਪੜ੍ਹਦੇ ਪੜ੍ਹਦੇ ਗਲਤੀ ਲੱਗ ਜਾਂਦੀ ਹੈ। ਉਹ ਕਹਿੰਦੇ ਆ ਵੀ ਜੇ ਅਸੀਂ ਸਿਟੀ ਦੀ ਵੀ ਤਰੀਕ ਵਿੱਚ ਉਹਨਾਂ ਨੇ ਇਹ ਗੱਲ ਭੇਜੀ ਹੈ, ਕਹਿੰਦੇ ਪਹਿਲਾਂ ਵੀ ਕਿਹਾ ਜਿਹਾ ਮਾਮਲਾ ਆ ਗਿਆ, ਡਾਊਨ ਟਾਊਨ 'ਚ ਇੱਕ ਘਰ ਦੀ ਛੱਤ ਦੇ ਉੱਤੇ ਦਰਖਤ ਫੈਲਦਾ ਫੈਲਦਾ ਆ ਗਿਆ, ਤੇ ਘਰ ਮਾਲਕ ਨੇ ਅਰਜ਼ੀ ਦਿੱਤੀ ਸਿਟੀ ਤੋਂ ਪਰਮਿਸ਼ਨ ਲਈ ਕਿ ਭਾਈ ਇਹ ਦਰਖਤ ਛਾਂਗ ਦੇ ਜਾਂ ਕੱਟ ਦੇ, ਕਿਉਂਕਿ ਮੇਰਾ ਘਰ ਇਹਦੀ ਆੜ 'ਚ ਆ ਕੇ ਖਰਾਬ ਹੋ ਸਕਦਾ ਜਾਂ ਦਰਖਤ ਦੀ ਮਾਰ ਹੇਠ ਆ ਸਕਦਾ। ਤੇ ਉਦੋਂ ਬੜਾ ਖੂਬਸੂਰਤ ਕੰਮ ਇਹ ਦੱਸਿਆ ਗਿਆ, ਤੇ ਕਹਿੰਦੇ 100 ਸਾਲ ਪੁਰਾਣਾ ਇਹ ਦਰਖਤ ਸੀਗਾ। ਤੇ ਫਿਰ ਸਿਟੀ ਨੇ ਦੇਖਿਆ ਕਿ ਹੋਰ ਤੇ ਇਹਦਾ ਕੋਈ ਮਸਲੇ ਦਾ ਹੱਲ ਨਿਕਲਦਾ ਨਹੀਂ, ਘਰ ਦੇ ਮਾਲਕ ਨੂੰ ਇਕੱਲੇ ਨੂੰ ਨੁਕਸਾਨ ਚ ਲੜੀ ਨਹੀਂ ਕਿਹਾ ਜਾ ਸਕਦਾ। ਸੋ ਸਿਟੀ ਨੇ ਉਹ ਘਰ ਖਰੀਦ ਲਿਆ। ਸੋ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੇ ਸ਼ਹਿਰ ਵਾਸੀਆਂ ਨੇ ਇੱਕ ਵਿਅਕਤੀ ਦੇ ਉੱਤੇ ਪੈਣ ਵਾਲਾ ਬੋਝ ਆਪਸ ਚ ਵੰਡ ਲਿਆ ਕਿ ਭਾਈ ਦਰਖਤ ਖੜਾ ਰਹੇ, ਤੇ ਕੋਈ ਖਾਸ ਵੱਡੀ ਗੱਲ ਨਹੀਂ ਜੇ ਸਿਟੀ ਨੇ ਘਰ ਖਰੀਦ ਲਿਆ, ਕੋਈ ਨੀ। ਪਰ ਪੂਰੇ ਸ਼ਹਿਰ ਚ ਜੇ ਪੈਸੇ ਵੰਡ ਕੇ ਕਰਦੇ ਹੋਣ, ਜੇ ਤੁਸੀਂ ਸ਼ਹਿਰ ਦੇ ਵਿੱਚ 4 ਲੱਖ ਘਰ ਹੋਵੇ ਤੇ ਉਹ ਘਰ ਲਾ ਲਓ ਤੁਸੀਂ 2 ਮਿਲੀਅਨ ਦਾ ਜਾਂ 1.5 ਮਿਲੀਅਨ ਦਾ ਹੋਵੇ, ਤਾਂ ਕੁਛ ਤੇ $3-4 ਆਉਣਗੇ ਸਾਰਿਆਂ ਨੂੰ ਪੂਰੇ ਸ਼ਹਿਰ ਚ ਵੰਡ ਕੇ, ਨਾਲੇ ਤਾਂ ਪ੍ਰੋਟੈਕਸ਼ਨ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਜੇ ਸਿਟੀ ਜੇ ਕਦਮ ਚੁੱਕਣੇ ਚਾਹੇ ਲੋਕਾਂ ਦੇ ਬਿਹਾਫ ਤੇ, ਤਾਂ ਚੰਗੇ ਕਦਮ ਚੁੱਕੇ ਜਾ ਸਕਦੇ ਹੁੰਦੇ ਨੇ। ਤੇ ਅਗਲੀ ਖਬਰ ਇਹ ਹੈ ਜੀ ਕਿ ਕੱਲ ਇੱਕ ਸਵੇਰੇ ਤੜਕੇ ਦੀ ਗੱਲ ਆ, 5 ਵਜੇ ਦੀ, ਕੈਸੀਨੋ ਦੇ ਬਾਹਰ ਕੈਸੀਨੋ ਦੇ ਅੰਦਰ ਗੋਲੀਬਾਰੀ ਦੀ ਵਾਰਦਾਤ ਹੋਈ ਤੇ ਜਿਹਦੇ ਚ ਇੱਕ ਵਿਅਕਤੀ 34 ਸਾਲ ਦੀ ਉਮਰ ਦਾ ਮਾਰਿਆ ਗਿਆ। ਪਿਕਰਿੰਗ ਕੈਸੀਨੋ ਰਿਸੋਰਟ 888 Lyve Avenue ਚਰਚ ਸਟਰੀਟ ਤੇ ਹਾਈਵੇ 401 ਦੇ ਨੇੜੇ ਲੋਕੇਟਡ ਹੈ। ਉੱਥੇ ਕਹਿੰਦੇ ਕੋਈ 5:05 ਤੇ ਸਿਟੀ ਨੂੰ ਪੁਲਿਸ ਨੂੰ ਕਾਲ ਆਈ ਕਿ ਗੋਲੀ ਚੱਲਣ ਦੀ ਘਟਨਾ ਵਾਪਰੀ ਆ। ਜਦੋਂ ਮੌਕੇ ਤੇ ਪੁਲਿਸ ਵਾਲੇ ਪਹੁੰਚੇ ਤੇ ਉੱਥੇ ਇੱਕ ਬੰਦਾ ਕਹਿੰਦੇ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ 'ਚ ਪਿਆ ਸੀ ਤੇ ਉਹਨੂੰ ਟਰਾਮਾ ਸੈਂਟਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਲੈ ਕੇ ਗਏ ਵੀ ਉੱਥੇ ਤੇ ਉਹਦੇ ਸੱਟਾਂ ਗੰਭੀਰ ਲੱਗੀਆਂ ਹੋਈਆਂ ਸੀ, ਪਰ ਗੋਲੀਆਂ ਗੰਭੀਰ ਥਾਂ ਲੱਗੀ ਸੀ ਇੰਜਰੀ, ਤੇ ਹਸਪਤਾਲ ਲਿਜਾ ਕੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੋ ਉਹ ਕਹਿੰਦੇ ਵੀ ਇੱਕ ਤਾਂ ਇਹ ਹੈ ਕਿ ਮਿੱਥ ਕੇ ਕੀਤਾ ਹੋਇਆ ਕਤਲ ਨਹੀਂ ਲੱਗਦਾ। ਸੋ ਜੁਰਮ ਪੁਲਿਸ ਸਰਜੰਟ ਜੋਐਨ ਬੋਟਲੋਸ ਉਹਨਾਂ ਨੇ ਰਿਪੋਰਟਰਸ ਨੂੰ ਦੱਸਿਆ ਕਿ ਵਿਕਟਮ ਦੀ ਪਹਿਚਾਣ ਤਾਂ 34 ਸਾਲਾ ਮਾਈਕਲ ਫੈਡੀਨੈਨ ਦੇ ਤੌਰ ਤੇ ਹੋਈ ਹੈ ਤੇ ਕੈਸੀਨੋ ਦੇ ਵਿੱਚ ਹੀ ਇੰਪਲੋਇਡ ਸੀਗਾ, ਠੀਕ ਹੈ ਜੀ। ਤੇ ਵਾਰਦਾਤ ਵੀ ਅੰਦਰ ਹੋਈ ਆ ਤੇ ਕਹਿੰਦੇ ਔਰਤਾਂ ਤੇ ਮਰਦਾਂ ਦਾ ਇੱਕ ਗਰੁੱਪ ਆਉਂਦਾ ਮੌਕੇ ਤੇ, ਸਾਨੂੰ ਜੋ ਜਾਣਕਾਰੀ ਹਾਸਲ ਹੋਈ ਆ ਉਹਦੇ ਅਨੁਸਾਰ, ਤੇ ਇਹ ਇਹਨਾਂ ਦੇ ਕੋਲ ਹਥਿਆਰ ਵੀ ਸੀ, ਇੱਕਦਮ ਅੰਦਰ ਵੜੇ, ਗੋਲੀਆਂ ਚੱਲੀਆਂ ਤੇ ਫਿਰ ਇਹ ਦੌੜ ਗਏ। ਹੁਣ ਇਹ ਸਾਰੇ ਸ਼ੱਕੀ ਵਿਅਕਤੀ ਆ ਜਿਹੜੇ ਅਜੇ ਤੱਕ ਪੁਲਿਸ ਦੇ ਗ੍ਰਿਫਤ ਚੋਂ ਬਾਹਰ ਨੇ, ਤੇ ਕਹਿੰਦੇ ਲੱਗਦਾ ਤਾਂ ਹੈ ਨੀ ਕਿ ਇਹ ਮਿੱਥ ਕੇ ਕੀਤਾ ਗਿਆ ਹਮਲਾ। ਸੋ ਸਿਕਿਉਰਿਟੀ ਗਾਰਡ ਕਹਿੰਦੇ ਆਪਣੀ ਆਮ ਵਾਂਗੂ ਡਿਊਟੀ ਫਰਜ਼ ਦੀ ਅਦਾਇਗੀ ਕਰ ਰਿਹਾ ਸੀ, ਉਹ ਆਪਣੇ ਕੰਮ ਤੇ ਸੀ ਤੇ ਲੱਗਦਾ ਕਿ ਇਹ ਇੰਡੀਵਿਜੁਅਲ ਉੱਥੇ ਪਹੁੰਚਦੇ ਆ, ਕੋਈ ਇਹਨਾਂ ਚ ਬਹਿਸ ਮੁਹਾਬਸ ਵਗੈਰਾ ਹੁੰਦਾ ਆ ਤੇ ਜਿਹਦੇ ਜਵਾਬ ਦੇ ਵਿੱਚ ਗੋਲੀ ਚੱਲੀ ਆ ਤੇ ਗੋਲੀ ਚੱਲਣ ਤੋਂ ਬਾਅਦ ਇਹਦੀ ਮੌਤ ਹੋਈ ਆ ਤੇ ਹਜੇ ਕੋਈ ਕਾਰਨ ਕਹਿੰਦੇ ਸਾਡੀ ਸਮਝ ਵਿੱਚ ਨਹੀਂ ਆ ਰਿਹਾ। ਮੌਕੇ ਤੇ ਵਾਰਦਾਤ ਖਾਲੀ ਕਰਵਾ ਕੇ ਜੋ ਉਹਦੇ ਐਵੀਡੈਂਸ ਇਕੱਠੇ ਕਰਨੇ ਸੀ ਉਸ ਤਰ੍ਹਾਂ ਦੇ ਡਿਟੈਕਟਿਵਸ ਨੂੰ ਉਸ ਕੰਮ ਦੇ ਵਿੱਚ ਦੇ ਵਰ ਪ੍ਰੈਸਡ ਇਨ ਟੂ ਸਰਵਿਸ ਤੇ ਹੁਣ ਇਹ ਆ ਕਿ ਜੇ ਕਿਸੇ ਆਮ ਆਦਮੀ ਨੂੰ ਇਸ ਘਟਨਾ ਦੇ ਨਾਲ ਕੋਈ ਜੁੜੀ ਗੱਲਬਾਤ ਦਾ ਪਤਾ ਹੋਵੇ ਤਾਂ ਜ਼ਰੂਰ ਉਹ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਤੇ ਇਸ ਕੈਸੀਨੋ ਨੂੰ ਟੋਰੋਂਟੋ ਬੇਸਡ ਗ੍ਰੇਟ ਕੈਨੇਡੀਅਨ ਐਂਟਰਟੇਨਮੈਂਟ ਵੱਲੋਂ ਚਲਾਇਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਪਿਕਰਿੰਗ ਕੈਸੀਨੋ ਰਿਸੋਰਟ ਇਜ਼ ਟੈਂਪੋਰੇਰੀਲੀ ਕਲੋਜ਼ਡ, ਵੀ ਵਿਲ ਨੋਟੀਫਾਈ ਯੂ ਵੈਨ ਦਾ ਪ੍ਰੋਪਰਟੀ ਰੀਓਪਨ, ਜਦੋਂ ਕਹਿੰਦੇ ਦੁਬਾਰਾ ਕਿਤੇ ਖੁੱਲਦਾ ਤੇ ਅਸੀਂ ਦੱਸ ਦਾਂਗੇ। ਉਸ ਮੁਲਾਜ਼ਮ ਦੇ ਉੱਪਰ ਹੁਣ ਗੱਲ ਇਹ ਵੀ ਆਉਂਦੀ ਆ ਕਿ ਬਈ ਉਹਨੂੰ ਪਤਾ ਨੀ ਕੀ ਮੁਆਵਜ਼ਾ ਮਿਲਦਾ ਜਾਂ ਨਹੀਂ ਮਿਲਦਾ ਤੇ ਉਹਦੇ ਘਰ ਦੇ ਕੀ ਹਾਲਾਤ ਆ, ਥੋੜੀ ਬਹੁਤੀ ਉਹਦੇ ਉੱਤੇ ਵੀ ਕੋਈ ਟਿੱਪਣੀ ਹੋ ਜਾਂਦੀ ਤਾਂ ਚੰਗਾ ਕਿ ਬਸ ਕੀਤਾ ਕੰਮ ਤੇ ਬੰਦਾ ਨਿਬੜਿਆ ਤੇ ਸੱਚਮੁੱਚ ਬੰਦਾ ਨਿਬੜ ਗਿਆ ਤੇ ਕਿਤੇ ਕਿਤੇ ਕੋਈ ਆਪਣਾ ਫਰਜ਼ ਅਦਾ ਕਰਦਾ, ਕਿਸੇ ਨੌਕਰੀ ਤੇ ਜਾਨ ਵੀ ਗਵਾ ਸਕਦਾ। ਕਿਉਂਕਿ ਅਗਲੀ ਖ਼ਬਰ ਤੇ ਅਸੀਂ ਵਰਕ ਪਲੇਸ ਹੈਜ਼ਰਡਸ ਦੀ ਗੱਲ ਕਰਨੀ ਹੈ, ਇਹ ਵੀ ਵਰਕ ਪਲੇਸ ਹੈਜ਼ਰਡ ਆ ਤੇ ਇਦਾਂ ਦੇ ਹੈਜ਼ਰਡਸ ਨੂੰ ਕੋਈ ਕਵਰ ਕਰਦਾ ਕਿ ਕੋਈ ਵੀ ਨੀ, ਜਾਂ ਕਹਿ ਦੋਗੇ ਨੇ ਇੰਸ਼ੋਰੈਂਸ ਕਰਾਈ ਸੀ ਕਿ ਨਹੀਂ ਕਰਾਈ ਸੀ, ਜੇ ਨਹੀਂ ਕਰਾਈ ਸੀ ਤਾਂ ਫੇਰ ਤੇ ਕਹਾਣੀ ਕਿਸੇ ਪਾਸੇ ਨੀ ਜਾਂਦੀ ਲੱਗਦੀ। ਇਹਦੇ ਵਿੱਚ ਮੌਤ ਤਾਂ ਹੋਈ ਹੈ, ਇਹੀ ਜੀ ਮੌਤ ਹੋਣ ਦੀ ਸੂਰਤ ਵਿੱਚ, ਇਹੋ ਜਿਹੇ ਕੰਮ ਕਰਦੇ ਹੋਣ ਦੀ ਸੂਰਤ ਵਿੱਚ, ਜੇ ਸਿਕਿਉਰਿਟੀ ਵਾਲੇ ਦੀ ਜੋਬ ਆ, ਜੇ ਇਹੀ ਗੱਲ ਪੁਲਿਸ ਵਾਲੇ ਨਾਲ ਵਾਪਰੀ ਹੁੰਦੀ ਉਹਦੀ ਕਵਰੇਜ ਚ ਫਰਕ ਹੈ ਇੱਕ ਪੁਲਿਸ ਮੁਲਾਜ਼ਮ ਦੀ। ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਕਿ ਬੰਦੇ ਬੰਦੇ ਦੇ ਮੁੱਲ ਦਾ ਫਰਕ ਹੁੰਦਾ, ਕਿੱਥੇ ਕਿਤੇ ਇਸ ਕਹਾਣੀ ਵਿੱਚ ਇਹ ਵੀ ਫਰਕ ਹੈਗਾ ਕਿ ਨਹੀਂ ਹੈਗਾ, ਇਹ ਖ਼ਬਰ ਦਾ ਹਿੱਸਾ ਹੀ ਨਹੀਂ ਬਣਿਆ। ਇੱਕ ਦੁਖਾਂਤ ਹੈ, ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖ਼ਬਰ। ਜੀ ਕੁਝ ਸੱਜਣ ਤਾਂ ਸਾਡੇ ਕੋਲ ਇੰਨੀ ਵਧੀਆ ਰਿਪੋਰਟਿੰਗ ਹੈ ਕਿ ਨਾਲ ਦੀ ਨਾਲ ਉਹਨਾਂ ਕੋਲ ਇਨਫੋਰਮੇਸ਼ਨ, ਫੋਟੋਗ੍ਰਾਫਸ, ਜਾਣਕਾਰੀਆਂ ਅੱਗੇ ਦੀ ਅੱਗੇ ਤੋਰਦੇ ਰਹਿੰਦੇ ਨੇ। ਮੈਂ ਆਪਣੇ ਸਾਥੀਆਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਕਿ ਚੱਲਦੇ ਸ਼ੋਅ ਦੇ ਵਿੱਚ ਮੈਨੂੰ ਲਗਾਤਾਰ ਨਾਲ ਇਨਫੋਰਮੇਸ਼ਨ ਮੁਹੱਈਆ ਕਰਵਾਉਂਦੇ ਰਹਿੰਦੇ ਨੇ। ਥੈਂਕ ਯੂ ਰਾਜਾ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੇ ਇੱਕ ਤਾਂ ਪਿੱਛੇ ਜੇ ਅਗਸਤ ਮਹੀਨੇ ਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸਿਟੀ ਨੇ ਕਿ ਕੁਛ ਪਾਰਕ ਡੈਜੀਗਨੇਟ ਕਰ ਦਈਏ, ਉੱਥੇ ਬੈਠ ਕੇ ਮਾੜਾ ਮੋਟਾ ਕੋਈ ਲੋਕ ਜ਼ਿੰਮੇਵਾਰੀ ਨਾਲ ਜੇ ਕੋਈ ਕੱਢਾ ਗਲਾਸੀ ਖੜਕਾ ਲੈਂਦੇ ਤਾਂ ਕੋਈ ਮਾੜੀ ਗੱਲ ਨੀ, ਮਾੜੀ ਮੋਟੀ ਬੀਅਰ ਪੀ ਲਿਆ ਕਰੋ, ਸਫਾਈ ਨਾਲ ਪੀ ਲਿਆ ਕਰੋ ਤੇ ਵੀ ਦੇਖੀਏ ਚਲਾ ਕੇ ਤਜਰਬਾ ਕਿਹੋ ਜਿਹਾ ਹੋਇਆ। ਹੁਣ ਸਿਟੀ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਤਾਂ ਸਾਡਾ 9 ਅਕਤੂਬਰ ਤੋਂ ਪੂਰਾ ਹੋ ਗਿਆ, 2 ਅਗਸਤ ਤੋਂ ਸ਼ੁਰੂ ਕੀਤਾ ਸੀ 27 ਪਾਰਕਾਂ ਦੇ ਵਿੱਚ ਕਿ ਜੇ ਇੱਥੇ ਥੋੜੀ ਜਿਹੀ ਢਿੱਲ ਦੇ ਕੇ ਦੇਖੀਏ ਸ਼ਰਾਬ ਪੀਣ ਦੇ ਉੱਤੇ ਤਾਂ ਬੀਅਰ ਬੂਰ ਪੀਣ ਦੇ ਉੱਤੇ ਮਾੜਾ ਮੋਟਾ ਥੋੜਾ ਜਿਹਾ ਲਵਲੀ ਲਵਲੀ ਆ ਜਿਹਨੂੰ ਕਹਿ ਦਿੰਦੇ ਨੇ ਹਨਾ ਜੀ, ਉਹਨਾਂ ਕੁ ਲਾਉਣ ਵਾਸਤੇ, ਇਹ ਨੀ ਵੀ ਹੁਣ ਖੁੜਦੋਂ ਪਾ ਦੋ ਤੁਸੀਂ, ਇੰਨਾ ਕੁ ਲਾਉਣ ਵਾਸਤੇ ਕਹਿੰਦੇ ਜੇ ਪਰਮਿਸ਼ਨ ਦਿੱਤੀ ਹੈ ਤਾਂ ਉਹਦੇ ਕੀ ਨਤੀਜੇ ਨਿਕਲੇ, ਕਹਿੰਦੇ ਜੀ ਨਤੀਜੇ ਬੜੇ ਸਾਰਥਕ ਆਏ ਆ, ਕਹਿੰਦੇ ਜਿੱਥੇ ਤਾਂ ਮਨਾਹੀ ਸੀ ਜਿੱਥੇ ਨਹੀਂ ਪੀਣਾ ਉੱਥੋਂ ਤਾਂ ਫਿਰ ਵੀ ਸ਼ਿਕਾਇਤ ਆ ਗਈ ਤੇ ਜਿੱਥੇ ਖੁੱਲ ਸੀ ਉੱਥੇ ਕਹਿੰਦੇ ਇੱਕ ਅੱਧੀ ਸ਼ਿਕਾਇਤ ਆਈ ਆ ਤੇ ਉਹਦੇ ਵਿੱਚ ਵੀ ਚਾਰਜਸ ਲਾਏ ਜਾਣ ਦੀ ਲੋੜ ਨਹੀਂ ਸੀ, ਬੰਦੇ ਨੂੰ ਸ਼ਾਇਦ ਸਮਝਾ ਬੁਝਾ ਕੇ ਭੇਜ ਦਿੱਤਾ ਗਿਆ ਹੋਵੇ। ਸੋ ਇਹ ਕਹਿੰਦੇ ਆ ਵੀ ਸਾਨੂੰ ਸਿਟੀ ਦਾ ਇਹ ਤਜਰਬਾ ਜਿਹੜਾ ਉਹ ਸੁਖਾਵਾਂ ਰਹੇ ਜਾਣ ਦੀ ਹੀ ਗੱਲ ਆਖੀ ਗਈ ਹੈ ਤੇ ਹੁਣ ਇਹਦੇ ਉੱਤੇ ਵਿਚਾਰ ਚਰਚਾ ਅਗਾਂਹ ਵੀ ਹੋਊਗੀ। ਨੂੰ ਇਹਦੇ ਇਸ ਪ੍ਰੋਜੈਕਟ ਦਾ ਨਾਂ ਰੱਖਿਆ ਸੀ ਐਲਕੋਹਲ ਇਨ ਪਾਰਕਸ ਪਾਇਲਟ ਪ੍ਰੋਗਰਾਮ। ਸੋ ਇਹ ਪ੍ਰੋਗਰਾਮ ਦੱਸਿਆ ਹੀ ਹੈ ਕਿ 27 ਪਾਰਕਾਂ ਚ 2 ਅਗਸਤ ਤੋਂ 9 ਅਗਸਤ ਤੱਕ ਚਲਾਉਣਾ ਸੀ, ਹੁਣ ਬੰਦ ਹੋ ਗਿਆ ਅੱਜ ਦਾ 9 ਦੀ, ਫਿਰ ਕੱਲ ਉਹਨਾਂ ਨੇ ਈਮੇਲ ਕੱਢ ਕੇ ਦੱਸਿਆ ਕਿ ਹੁਣ ਤੱਕ ਦਾ ਤਜਰਬਾ ਕਾਮਯਾਬ ਹੈ ਤੇ 2 ਅਗਸਤ ਤੋਂ 24 ਸਤੰਬਰ ਤੱਕ ਸਿਟੀ ਨੇ ਦੱਸਿਆ ਸੀ ਇਟ ਰਿਸੀਵਡ 2 ਕੰਪਲੇਂਟਸ ਰਿਲੇਟਡ ਟੂ ਐਲਕੋਹਲ ਇਨ ਪਾਰਕਸ ਵੇਅਰ ਪੀਪਲ ਵਰ ਅਲਾਊਡ ਟੂ ਡਰਿੰਕ ਕੰਪੇਅਰ ਟੂ 28। ਕਹਿੰਦੇ ਵੀ ਜੇ 2 ਅਗਸਤ ਤੋਂ 24 ਸਤੰਬਰ ਤੱਕ ਲਈ ਤਾਂ ਸਿਰਫ 2 ਸ਼ਿਕਾਇਤਾਂ ਆਈਆਂ ਜਿੱਥੇ ਪਰਮਿਸ਼ਨ ਦਿੱਤੀ ਗਈ ਸੀ ਪੀਣ ਦੀ, ਉੱਥੇ ਤਾਂ 2 ਸ਼ਿਕਾਇਤਾਂ ਆਈਆਂ, ਪਰ ਜਿੱਥੇ ਪੀਣ ਦੀ ਆਗਿਆ ਨਹੀਂ ਹੈ ਉਹਨਾਂ ਪਾਰਕਾਂ ਦੇ ਵਿੱਚੋਂ 28 ਕੰਪਲੇਂਟਸ ਆਈਆਂ ਸੀ। ਸਾਨੂੰ ਕਿ ਇਹ ਪ੍ਰੋਜੈਕਟ ਨੂੰ ਜੇ ਵਧਾ ਦੋ ਤੇ ਉਹ ਵੀ ਲੀਗਲ ਹੋ ਜਾਣਗੇ ਹਨਾ ਜੀ, ਇੱਥੇ ਬੰਦੇ ਪੀਂਦੇ ਆ ਜੀ ਇੱਥੇ ਨਹੀਂ ਪੀਂਦੇ, ਇੰਨਾ ਕੀ ਫਰਕ ਲੱਗਦਾ ਹੋਊਗਾ, ਖੁੜਦੋਂਬਾਈ ਦੀ ਗੱਲ ਆ ਜਾਂਦੀ ਹੋਣੀ ਆ ਕਿਤੇ। ਹੁਣ ਕੌਂਸਲਰ ਜੋਸ਼ ਮੈਟਲੋ ਹੂ ਰਿਪ੍ਰੈਜੈਂਟ ਦੀ ਟੋਰੋਂਟੋ ਸੇਂਟ ਪੌਲ, ਉਹਨਾਂ ਨੇ ਫਿਰ ਮੰਡੇ ਨੂੰ ਗੱਲਬਾਤ ਕਰਦਿਆਂ ਮੀਡੀਆ ਨਾਲ, ਮੀਡੀਆ ਚ ਇੱਕ ਖਾਸ ਅਦਾਰੇ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਇਹ ਤਾਂ ਇਹਦੀ ਤਾਂ ਲੋੜ ਹੀ ਨਹੀਂ ਸੀ ਪਾਇਲਟ ਪ੍ਰੋਜੈਕਟ ਦੀ ਵੀ ਸਾਡੇ ਸ਼ਹਿਰ ਦੇ ਲੋਕ ਬਟ ਹੀ ਇਜ਼ ਗਲੈਡ ਟੂ ਲਰਨ ਦੈਟ ਇਟ ਸ਼ੋਰ ਦੈਟ ਟੋਰੋਂਟੋ ਰੈਜੀਡੈਂਟਸ ਕੈਨ ਡਰਿੰਕ ਰਿਸਪੋਂਸੀਬਲੀ ਇਨ ਪਬਲਿਕ ਪਲੇਸਿਸ ਯਾਰ ਇੱਕ ਤਾਂ ਮੈਨੂੰ ਜੋ ਬਾਤ ਨਾ ਸਮਝ ਆਵੇ ਕਦੇ ਜੋ ਬਿਲਕੁਲ ਨਾ ਸਮਝ ਆਵੇ ਕਿ ਤੁਸੀਂ ਇਕੱਲੇ ਇਕੱਲੇ ਬੰਦੇ ਦੇ ਨਾਲ ਕੈਨ ਪੀਂਦੇ ਹੋਏ ਖੜੇ ਸੀ ਵੀ ਉਹ ਟੋਰੋਂਟੋ ਦੇ ਸੀ ਜੇ ਮੇਰੇ ਵਰਗਾ ਕੈਲਗਰੀ ਤੋਂ ਆਇਆ ਹੋਵੇ ਜਾਂ ਮੈਂ ਐਡਮਿੰਟਨ ਤੋਂ ਆਇਆ ਹੋਵਾਂ ਜਾਂ ਕਿਤੇ ਹੋਰ ਸ਼ਹਿਰ ਤੋਂ ਆਇਆ ਹੋਵਾਂ ਤੁਸੀਂ ਟੋਰੋਂਟੋ ਨੂੰ ਕਿਵੇਂ ਕਹਿਤਾ ਤੁਸੀਂ ਇਹ ਕਹੋ ਵੀ ਟੋਰੋਂਟੋ ਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਪਰ ਟੋਰੋਂਟੋ ਸ਼ਹਿਰ ਦੇ ਲੋਕਾਂ ਨਾਲ ਨਹੀਂ ਜ਼ਰੂਰੀ ਨਹੀਂ ਵੀ ਜਿੰਨਿਆਂ ਨੇ ਉੱਥੇ ਬੀਅਰ ਪੀਤੀ ਹੋਣੀ ਹੈ ਉਹ ਸਾਰੇ ਆਪਣੇ ਸ਼ਹਿਰ ਦੇ ਰਹਿਣ ਵਾਲੇ ਹੋਣਗੇ ਮਤਲਬ ਜਿੱਥੇ ਵੀ ਦੇਖੋ ਜਿੱਥੇ ਵੀ ਮੌਕਾ ਲੱਗੇ ਜਾਣੇ ਔਰ ਅਣਜਾਣੇ ਵਿੱਚ ਇੱਕ ਜਿਹੜਾ ਵਰਗ ਹੈ ਨਾ ਸਮੂਹ ਆਪਾਂ ਗਰੁੱਪ ਆਈਡੈਂਟੀਫਿਕੇਸ਼ਨ ਬੜੀ ਭਾਲਦੇ ਹਾਂ ਕੁਲੈਕਟਿਵ ਹੁਣ ਮੈਨੂੰ ਜੇ ਕਹਿ ਦੋ ਜੀ ਤੁਸੀਂ ਸਿੱਖਾਂ ਦੇ ਵਿੱਚੋਂ ਆਏ ਹੋ ਤੇ ਮੈਂ ਕਹੂੰਗਾ ਯਾਰ ਜਿਹੜੇ ਗ੍ਰੇਟ ਸਿੱਖ ਗੁਰੂਜ਼ ਨੇ ਉਹਨਾਂ ਨਾਲ ਮੇਰਾ ਕੀ ਰਾਬਤਾ ਮੈਂ ਆਪਣੇ ਕਰਮ ਕਰਨੇ ਨੇ ਕਰਮੀ ਆਪੋ ਆਪਣੇ ਮੇਰੀ ਤਾਂ ਆਪੋ ਆਪਣੇ ਕਰਮ ਹੋਣਗੇ ਜੇ ਤਾਂ ਮੇਰੇ ਕਰਮ ਉਹਨਾਂ ਦੇ ਪੂਰਨਿਆਂ ਦੇ ਚੱਲਣ ਵਾਲੇ ਹੋਏ ਤਾਂ ਚੰਗੀ ਗੱਲ ਹੈ ਜੇ ਨਹੀਂ ਹੋਏ ਤਾਂ ਮੈਨੂੰ ਬਿਨਾਂ ਗੱਲ ਤੋਂ ਕ੍ਰੈਡਿਟ ਨਾ ਦਿਓ ਜਸਟ ਬੀਂਗ ਬੋਰਨ ਇਨ ਸਿੱਖ ਫੈਮਿਲੀ ਔਰ ਹਿੰਦੂ ਫੈਮਿਲੀ ਔਰ ਇਨ ਪੰਜਾਬ ਔਰ ਇਨ ਪਾਕਿਸਤਾਨ ਇਹਦਾ ਮੈਨੂੰ ਕੋਈ ਕ੍ਰੈਡਿਟ ਨਹੀਂ ਜਾਂਦਾ ਮੇਰੇ ਤਾਂ ਕਰਮਾਂ ਨਾਲ ਮੇਰਾ ਕ੍ਰੈਡਿਟ ਜਾਊਗਾ ਜੇ ਮੈਂ ਮਾੜੇ ਕੰਮ ਕੀਤੇ ਤਾਂ ਕਹਿ ਦਿਓ ਵੀ ਇਹੋ ਜਿਹੇ ਵੀ ਸਿੱਖਾਂ ਦੇ ਘਰੇ ਲੋਕ ਹੁੰਦੇ ਆ ਇਹੋ ਜਿਹੇ ਇੰਡੀਆ ਵਾਲੇ ਵੀ ਹੁੰਦੇ ਆ ਇਹੋ ਜਿਹੇ ਭਾਰਤੀ ਪੰਜਾਬ ਦੇ ਲੋਕ ਹੁੰਦੇ ਆ ਉਦੋਂ ਆਪਾਂ ਕਹੇ ਨਾ ਨਾ ਇਜ਼ ਅ ਡਰਟੀ ਐਪਲ ਇਹ ਤਾਂ ਗੰਦਾ ਐਪਲ ਹੈ ਇਹ ਸਾਡੇ ਚ ਥੋੜੀ ਆਉਂਦਾ ਤੇ ਭਰਾਵਾ ਫਿਰ ਗ੍ਰੇਟ ਵੀ ਅਸੀਂ ਨਹੀਂ ਹੈਗੇ ਅਸੀਂ ਸਾਰੇ ਆਪੋ ਆਪਣੇ ਕਰਮ ਕਰਾਂਗੇ ਲੋਕ ਜ਼ਰੂਰ ਜਾਂਦੇ ਆ ਹੁਣ ਇੱਥੇ ਟੋਰਾਂਟੋ ਵਾਸੀ ਸਾਰੇ ਉਹ ਬਈ ਪਤਾ ਨੀ ਪੀਣ ਵਾਲੇ ਅੱਛਾ ਜਿਹੜੇ ਦੂਜੇ ਸ਼ਹਿਰ ਚ 28 ਕੰਪਲੇਂਟਾਂ ਆਈਆਂ ਨੇ ਉਹ ਕਿਹੜੇ ਵਾਸੀ ਨੇ ਜਿੱਥੇ ਤਾਂ ਕਿਸੇ ਨੇ ਪੀ ਕੇ ਕੋਈ ਖੁੜਦੁੰਬ ਨਹੀਂ ਪਾਇਆ ਉਹ ਤਾਂ ਕਹਿੰਦਾ ਵੀ ਇੱਥੋਂ ਦੇਖੋ ਸਹੀ ਈਵਨ ਜਿਹੜਾ ਕੋਈ ਮਜ਼ਾ ਆਤਾ ਖਬਰ ਦਾ ਐਨਾਲਿਸਿਸ ਕਰੋ ਹੀ ਸੈਡ ਇਨ ਐਨ ਇੰਟਰਵਿਊ ਔਨ ਮੰਡੇ ਦੈਟ ਹੀ ਥਿੰਕਸ ਦ ਪਾਇਲਟ ਵਾਸਨਟ ਨੈਸੈਸਰੀ ਬਟ ਹੀ ਟੋਲਡ ਟੂ ਲਰਨ ਬਟ ਹੀ ਇਜ਼ ਗਲੈਡ ਟੂ ਲਰਨ ਦੈਟ ਇਟ ਸ਼ੋਰ ਦੈਟ ਟੋਰੋਂਟੋ ਰੈਜੀਡੈਂਟਸ ਕੈਨ ਡਰਿੰਕ ਰਿਸਪੋਂਸੀਬਲੀ ਇਨ ਪਬਲਿਕ ਪਲੇਸਿਸ ਵਾਓ ਸਤਾਈ ਭਾਰਤਾਂ ਚ ਦੋ ਕੰਪਲੇਂਟ ਆਈਆਂ ਤੇ ਅਠਾਈਆਂ ਚ ਜਿਹੜੀਆਂ ਆ ਗਈਆਂ ਉਹ ਕਿਹੜੇ ਸੀਗੇ ਉਹ ਜਲੰਧਰ ਤੋਂ ਆਏ ਸੀਗੇ ਬੰਬੇ ਸੇ ਆਇਆ ਮੇਰਾ ਦੋਸਤ ਦੋਸਤ ਕੋ ਸਲਾਮ ਕਰੋ ਰਾਤ ਖੋ ਖਾਓ ਪੀਓ ਹਨਾ ਬਈ ਉਹ ਕਿੱਥੋਂ ਆਏ ਸੀ ਉਹ ਵੀ ਟੋਰਾਂਟੋ ਵਾਸੀ ਹੋਏ ਨੇ ਯਾਰ ਕਿੱਥੇ ਜਿੱਥੇ ਮਿੱਠਾ ਮਿੱਠਾ ਲੱਗਦਾ ਉੱਥੇ ਚੁਗ ਲੈਂਦੇ ਨੇ ਜਾ ਕੇ ਇਟਸ ਕਾਲਡ ਚੈਰੀ ਪਿਕਿੰਗ ਐ ਨਾ ਕਰਿਆ ਕਰੋ ਯਾਰ ਉੱਥੇ ਸਵਾਦ ਨੀ ਆਉਂਦਾ ਹੈਗਾ ਅਸੀਂ ਬੱਚੇ ਨੇ ਅੰਗਰੇਜ਼ੀ ਪੜ੍ਹ ਕੇ ਕੁਝ ਵੱਡੇ ਬਣਨਾ ਹਮਨੇ ਮਿਹਨਤ ਕਰਨੀ ਹੈ ਠੀਕ ਹੈ ਕੀ ਪਤਾ ਮੈਂ ਵੀ ਕੌਂਸਲਰ ਬਣ ਜਾ ਐਸੀ ਬਾਤ ਮਤ ਕਿਆ ਕਰੋ ਉਹ ਵੀ ਟੋਰਾਂਟੋ ਵਾਸੀ ਨੇ ਹੁਣ ਮੈਂ ਕਹੂੰਗਾ ਜੇ ਇਹੀ ਗੱਲ ਹੈ ਤੇ ਤੁਸੀਂ ਕਿਹਨਾਂ ਨੂੰ ਟੋਰਾਂਟੋ ਵਾਲੇ ਕਹਿਣਾ ਕੀ ਐਡਡ ਦੈਟ ਦ ਸਿਟੀ ਸ਼ੁੱਡ ਜਸਟ ਅਲਾਉ ਡਰਿੰਕਿੰਗ ਇਨ ਪਾਰਕਸ ਨਾਓ ਕਿਉਂਕਿ ਜਿਹੜੀ 28 ਕੰਪਲੇਂਟ ਆਈਆਂ ਉਹ ਨਾ ਆਉਂਦੀਆਂ ਪਰ ਜੇ ਉਹਨਾਂ ਚ ਬੰਦਿਆਂ ਨੇ ਖੁੜਦੁੰਬ ਪਾਇਆ ਹੋਇਆ ਤੇ ਉਹਦੇ ਹਿਸਾਬ ਨਾਲ ਤਾਂ ਫਿਰ ਉਹਨੂੰ ਕਿਵੇਂ ਲੈ ਕੇ ਚੱਲੀਏ ਕੀ 28 ਕੰਪਲੇਂਟ ਸਿਰਫ ਇਸੇ ਗੱਲ ਦੀ ਆਈਆਂ ਨੇ ਕਿ ਬੰਦੇ ਉੱਥੇ ਥੋੜੇ ਭਾਈ ਪੀ ਰਹੇ ਆ ਉਹ ਬੋਰਡ ਤੋਂ ਕੋਲ ਖੜ ਕੇ ਪੀਣਾ ਚਾਹੀਦਾ ਸੀ ਚਲੋ ਇੱਕ ਤੇ ਇਹ ਗੱਲ ਛੱਡ ਦੋ ਇਤਨਾ ਵੀ ਬਾਲ ਕੀ ਖਲ ਨਹੀਂ ਉਤਾਰਤੇ ਉੱਥੇ ਹੈਗਾ ਡੋਂਟ ਸਕਿਨ ਦੀ ਕੀ ਕਹਿੰਦੇ ਹੇਅਰ ਸਟੈਂਡ ਹਾਂ ਆਪਾਂ ਨੀ ਸਕਿਨ ਨੀ ਕਰਨਾ ਡੋਂਟ ਸਕਿਨ ਦਾ ਹੇਅਰ ਬਾਲ ਕੀ ਖਲ ਮਤ ਉਤਾਰੋ ਇਟ ਡਜ਼ਨਟ ਸਰਪ੍ਰਾਈਜ਼ ਮੀ ਦੈਟ ਕੇਓਸ ਡਿਨ ਇਨਸਿਊ ਐਂਡ ਰਾਇਟ ਡਿਨਸ ਬ੍ਰੇਕ ਆਊਟ ਮਾਈ ਗੋਡ ਇੱਥੇ ਜਾ ਕੇ ਕੰਮ ਆਉਣਾ ਸੀ ਰਾਇਟ ਨੀ ਹੋਏ ਆ ਨੀ ਹੋਇਆ ਟੋਰਾਂਟੋ ਵਾਸ ਜਸਟ ਹੈਜੀਟੈਂਟ ਐਂਡ ਸ਼ੀਪਿਸ਼ ਅਬਾਊਟ ਡੂਇੰਗ ਸਮਥਿੰਗ ਦੈਟਸ ਨਾਰਮਲ ਇਨ ਮੋਸਟ ਐਵਰੀ ਅਦਰ ਪਾਰਟ ਇਨ ਦਾ ਵਰਲਡ ਭਾਈ ਸਾਰੇ ਵਰਲਡ ਵਿੱਚ ਨਹੀਂ ਕੀਤੀ ਜਾਂਦੀ ਮੇਰੇ ਭਰਾ ਜਿੱਥੇ ਜਿੱਥੇ ਕੀਤੀ ਜਾਂਦੀ ਉਹਨਾਂ ਚ ਵੀ ਫਰਕ ਹੈ ਠੀਕ ਹੈ ਜੀ ਵਰਲਡ ਦੇ ਵਿੱਚ ਤਾਂ ਮੈਨੂੰ ਲੱਗਦਾ ਇੰਡੀਆ ਅਸੀਂ ਹੈਗੇ ਇੰਡੀਆ ਦੇ ਲੋਕ 1 ਅਰਬ ਤੇ 40 ਕਰੋੜ ਤੇ ਉਹ ਵਰਲਡ ਦੇ ਲੋਕ ਹੈ 4 ਕਰੋੜ ਹਨਾ ਚਾਰ ਵੀ ਨੀ ਆਉਂਦੇ ਟੋਰਾਂਟੋ ਚ ਸੋ ਐਡੀ ਛੇਤੀ ਵਰਲਡ ਦੇ ਫੈਸਲੇ ਨਾ ਕਰਿਆ ਕਰੋ ਤੇ ਆਪਾਂ ਉਨੀ ਕੀ ਗੱਲ ਕਰੀਏ ਜਿੰਨੀ ਕੁ ਚੱਚਦੀ ਹੈ ਵੀ ਤੁਹਾਡੇ ਵਾਲਾ ਜਗਾੜ ਘੱਟਾ ਬਾਈ ਲਵਾ ਲਓ 4 ਪੈਂਟ ਠੀਕ ਹੈ ਤੇ ਬਾਕਾ ਬੀਅਰ ਕਰਤੀ ਜਾਂ ਪਾਰਕ ਚ 20 ਰੁਪਏ ਲਓ ਵੈਸੇ ਮੈਂ ਇਹ ਵੀ ਨੀ ਮੰਨਦਾ ਕਿ ਬੜੀ ਮਾੜੀ ਗੱਲ ਹੈ ਜੇ ਹੁਣ ਮੈਨੂੰ ਇਹ ਦੱਸੋ ਪਾਰਕ ਤਾਂ ਪੀਣੀ ਨੀ ਤੇ ਜੇ ਮੈਂ ਕਿਸੇ ਪੱਬ ਚ ਬੰਦਾ ਪੀ ਕੇ ਤੁਰਿਆ ਆਉਂਦਾ ਰਾਤ ਨੂੰ ਡਾਊਨ ਟਾਊਨ ਟੋਰਾਂਟੋ ਚੋਂ ਹੁਣ ਤੁਰ ਕੇ ਘਰ ਨੂੰ ਜਾਊਗਾ ਜਦੋਂ ਕੋਈ ਗੱਡੀ ਹੈ ਨੀ ਗੱਡੀ ਉਹ ਚਲਾ ਨੀ ਰਿਹਾ ਕਿ ਫਿਰ ਸਾਈਡ ਵਾਕ ਤੇ ਤੁਰਨਾ ਚਾਹੀਦਾ ਸ਼ਰਾਬ ਪੀ ਕੇ ਸ਼ਰਾਬ ਪੀਣੀ ਮਾੜੀ ਹੈ ਕਿ ਸ਼ਰਾਬ ਚੜ੍ਹ ਜਾਣੀ ਮਾੜੀ ਹੈ ਮੈਨੂੰ ਇਹ ਨੀ ਸਮਝ ਆ ਰਹੀ ਜੇ ਤਾਂ ਤੁਸੀਂ ਫੁੱਟਪਾਥ ਤੇ ਖੜੇ ਹੋ ਤੇ ਬੀਅਰ ਦਾ ਕੈਨ ਪੀ ਰਹੇ ਹੋ ਉਹ ਇਲੀਗਲ ਹੈ ਜੇ ਅੰਦਰ ਵੜ ਕੇ ਘੁੱਟਾ ਭਰ ਕੇ ਅੰਦਰ ਛੱਡ ਕੇ ਬਾਹਰ ਆ ਗਏ ਤੇ ਫਿਰ ਬਿਹੇਵੀਅਰ ਦਾ ਤਾਂ ਉਹ ਕੈਰੀ ਕਰੋਗੇ ਨਾ ਤੁਸੀਂ ਜਾਂ ਤਾਂ ਜਿੱਥੇ ਪੀਤੇ ਉੱਥੇ ਉਤਾਰ ਕੇ ਨਿਕਲੋ ਬਸ ਠੀਕ ਹੈ ਬਈ ਚਲਤਾ ਹੈ ਕਿਆ ਕਰੇ ਬਈਆ ਜੇ ਹੁਣ ਕੋਈ ਬੱਸ ਚ ਚੜ੍ਹ ਜੇ ਪਬਲਿਕ ਟਰਾਂਸਪੋਰਟ ਲੈ ਲੇ ਉਹ ਤੇ ਲੀਗਲ ਹੈ ਕਿ ਇਲੀਗਲ ਹੈ ਹੁਣ ਇਨ ਐਵਰੀ ਇੱਕ ਕੰਡੀਸ਼ਨ ਚ ਇਲੀਗਲ ਹੈ ਕਿ ਕਦੋਂ ਹੈ, ਫਿਰ ਉਹਦੇ ਮੀਟਰ ਲੱਗਿਆ ਹੋਵੇ ਵੀ ਭਾਈ ਬੱਸ ਚੜਨਾ ਕਿ ਨਹੀਂ, ਉਹ ਕਹੂਗਾ ਦੇਖੋ ਜੀ ਮੈਂ ਗੱਡੀ ਨੀ ਚਲਾ ਕੇ ਜਾਣੀ ਤੇ ਆਪਣੇ ਤੋਂ ਜਿਆਦਾ ਲੱਗ ਗਈ ਤੇ ਮੈਂ ਚਾਹੁੰਦਾ ਵੀ ਟੈਕਸੀ ਦੇ ਮੇਰੇ ਕੋਲ ਪੈਸੇ ਨੀ, ਮੈਂ ਤਾਂ ਬੱਸ ਚੜ ਜਾਣਾ ਜਾਂ ਮੈਂ ਤੁਰ ਕੇ ਚਲਾ ਜਾਣਾ। ਹੁਣ ਉਹਨੂੰ ਆਪਾਂ ਕੀ ਕਹਾਂਗੇ? ਸੋ ਗੱਲਾਂ ਤਾਂ ਬਹੁਤ ਨੇ ਪਰ ਇੰਨੀਆਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹਾਂ ਵੱਡੀਆਂ ਜਿਹੜੇ ਮਸਲੇ ਆ ਸ਼ਹਿਰ ਵਾਲੇ ਉਹ ਆਪਾਂ ਤੋਂ ਹੱਲ ਨੀ ਹੋਣੇ, ਉਹ ਅਸੀਂ ਕਰਨੇ ਨੀ, ਉਹਨਾਂ ਚਿਰ ਇਸੇ ਤੇ ਬਹਿਸ ਕਰ ਲੈਂਦੇ ਹਾਂ, ਦਿਹਾੜੀ ਵੀ ਪੈ ਗਈ ਨੌ ਤੋਂ ਪੰਜ, ਘਰ ਵਾਲੇ ਪੁੱਛਣਗੇ ਗਿਆ ਸੀ ਅੱਜ ਕੌਂਸਲ ਚ ਕੀ ਕਰਕੇ, ਬਹੁਤ ਚਰਚਾ ਕੀ ਗਈ, ਹੁਣ ਬੜੇ ਡਾਟੇ ਕੱਢੇ, ਡੇਟਾਂ ਕੱਢੀਆਂ, ਉਹਦੇ ਨਾਲ ਗੱਲ ਕੀਤੀ, ਫਿਰ ਡਾਕਟਰਾਂ ਨੂੰ ਪੁੱਛਿਆ, ਐ ਸਾਰਾ ਦਿਨ ਬਹੁਤ ਕੁਛ ਸਿੱਖ ਕੇ ਵੀ ਆ, ਨਾਲੇ ਨੌਕਰੀ ਤੇ ਚੱਲੀ ਜਾਂਦੀ ਹੈ। ਇਹ ਵੀ ਕਹਿ ਸਕਦਾ ਮੈਂ ਬਈ ਮੈਨੂੰ ਜਲਦੀ ਕਾਉਂਸਲਰ ਬਣਾਓ ਯਾਰ, ਆਹ 4 ਪੈਸੇ ਜੇਬ ਚ ਪਾਈਏ, ਕੁਛ ਤਾਂ ਕਮਾਈ ਕਰੀਏ। ਇੱਕ ਗੱਲ ਹੋਰ ਦੇਖੋ, ਤੁਸੀਂ ਕਦੇ ਕਦੇ ਇਹ ਵੀ ਕਹਿ ਰਹੇ ਹੁੰਦੇ ਆ ਵੀ ਸੜਕਾਂ ਦੇ ਨਾਂ ਬਦਲਾਂਗੇ ਤਾਂ ਖਰਚਾ ਬੜਾ ਪਾਊਗਾ। ਮੈਨੂੰ ਇਹ ਯਾਦ ਆਇਆ, ਮੈਂ ਕਿਹਾ ਜਿਹੜੇ ਏਡੇ ਏਡੇ ਬੋਰਡ ਲਾਏ ਆ ਲਕੋਲਿਨ ਪਾਰਕਸ, ਇਹਦੇ ਉੱਤੇ ਵੀ ਤਾਂ ਖਰਚਾ ਆਇਆ, 27 ਪਾਰਕਾਂ ਜਿਹੜੇ ਬੋਰਡ ਧਰੇ ਹੋਣੇ, ਪੇਂਟ ਕਰਾਉਣਾ, ਸਿਟੀ ਤੇ ਖਰਚਾ ਪੈ ਗਿਆ, ਫਿਰ ਬਿਨਾਂ ਗੱਲ ਤੋਂ ਪਾਇਲਟ ਪ੍ਰੋਜੈਕਟ ਤੇ ਕਰ। ਜਦੋਂ ਤੁਸੀਂ ਬਹਿਸ ਕਰਨੀ ਹੋਵੇ ਕਿਸੇ ਚੀਜ਼ ਤੇ ਵੀ ਕਰ ਸਕਦੇ ਹੋ, ਜੇ ਨਾ ਕਰਨੀ ਹੋਵੇ ਫਿਰ ਸਾਰਾ ਕੁਛ ਚੱਲੀ ਜਾਂਦਾ। ਕੁਛ ਇੱਕ ਕਮੈਂਟਸ ਇਸ ਸਟੋਰੀ ਦੇ ਉੱਤੇ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਡੇ ਨਾਲ ਸਾਂਝੇ ਕਰ ਲਾਂ, ਮੇਰੇ ਖਿਆਲ 'ਚ ਮੈਂ ਕਰ ਲਏ, ਬਾਕੀ ਨਾ ਤਾਂ ਮੈਂ ਰਿਕਮੈਂਡ ਕਰਦਾ ਤੇ ਨਾ ਹੀ ਮੈਂ ਹਟਾਉਣਾ। ਇੱਕ ਚੀਜ਼ ਮੈਨੂੰ ਹੋਰ ਥੋੜੀ ਜਿਹੀ ਘੱਟ ਦੱਸੀ ਆ, ਕਰ ਦੂੰ ਬਾਤ ਉਸਕੀ ਵੀ, ਚਲੋ ਕਰਦੇ ਯਾਰ ਤੂੰ, ਬਾਕੀ ਕਿਹੜਾ ਗੱਲਾਂ ਠੀਕ ਕੀਤੀਆਂ ਨੇ। ਗਾਈਡਲਾਈਨਸ ਜਿਹੜੀ ਇਸ਼ੂ ਕੀਤੀਆਂ ਉਹਦੇ ਵਿੱਚ ਇਹ ਹੈ ਕਿ 19 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਵਿਅਕਤੀ ਡੈਜੀਗਨੇਟਡ ਇਲਾਕਿਆਂ ਵਿੱਚ ਸ਼ਰਤਾਂ ਦਾ ਪਾਲਣ ਕਰਦਿਆਂ ਹੋਇਆਂ ਮਦਿਰਾ ਸੇਵਨ ਕਰ ਸਕਦਾ ਹੈ, ਮਦਿਰਾ ਸੇਵਨ ਕਰ ਸਕਦਾ ਹੈ ਮਤਲਬ ਹੀ ਕੈਨ ਡਰਿੰਕ 5:30 AM ਤੋਂ ਮਿਡ ਨਾਈਟ ਤੱਕ। ਮਤਲਬ ਸਵੇਰੇ ਸਵੇਰੇ ਵੀ ਜੇ ਕਿਸੇ ਨੇ ਪੈਗ ਲਾਉਣਾ ਹੋਵੇ ਯਾਰ, ਘੱਟੋ ਘੱਟ ਮੈਨੂੰ ਤਾਂ ਇਹ ਲੱਗਦਾ ਸੀ ਵੀ ਜੇ ਸ਼ਾਮ ਦਾ ਹੀ ਟਾਈਮ ਰੱਖ ਦਿੰਦੇ ਤੇ ਮੈਂ ਤਾਂ ਹੁਣ ਇਹ ਵੀ ਬਹਿਸ ਕਰ ਸਕਦਾ ਨਾ ਕਿ ਵਾਈ ਯੂ ਆਰ ਐਨਕਰੇਜਿੰਗ ਡਰਿੰਕਿੰਗ ਇਨ ਦੀ ਮਾਰਨਿੰਗ ਆਵਰਸ, ਇਨ ਦੀ 20 ਆਵਰਸ, ਔਰ ਜਿਹਨੂੰ ਅਸੀਂ ਅੰਮ੍ਰਿਤ ਵੇਲੇ ਤੋਂ ਬਾਅਦ ਦਾ ਥੋੜਾ ਜਿਹਾ ਟਾਈਮ ਇਹ, ਘੱਟੋ ਘੱਟ ਉਦੋਂ ਤੋਂ ਯਾਰ ਤੁਸੀਂ ਖਿਆਲ ਕਰ ਲਓ। ਹੁਣ ਕਿਸੇ ਦੇ ਸੈਂਟੀਮੈਂਟ ਵੀ ਮੈਂ ਲੈ ਕੇ ਆ ਜਾਂਦਾ, ਕੋਈ ਬੈਠਾ ਉੱਥੇ ਮੈਡੀਟੇਸ਼ਨ ਕਰਦਾ ਹੋਵੇ, ਦੂਜਾ ਬੰਦਾ ਸੜਾਕੇ ਲਾਉਂਦਾ ਹੋਵੇ, ਘੱਟੋ ਘੱਟ ਹਨੇਰੇ ਚ ਰੱਖ ਦੋ ਕਿ ਸਨਸੈਟ ਤੋਂ ਬਾਅਦ ਰੱਖ ਦੇ ਜਾਂ ਕੀ ਰੱਖ ਦੇ। ਸੋ ਸਵੇਰੇ 5:30 ਤੋਂ ਲੈ ਕੇ 5:30 ਬੰਦਾ ਬੈਠਾ ਕੋਈ ਲਾਉਂਦਾ ਹੋਊਗਾ ਤੇ ਕੀ ਸੀਨ ਹੈ? ਪਰ ਆਪਾਂ ਇਹਦੇ ਤੇ ਕੁਛ ਓਬਜੈਕਸ਼ਨ ਨਹੀਂ ਕਰਨੀ, ਅੱਛਾ ਹੈ ਜੋ ਵੀ ਕਰ ਰਹੇ ਹਾਂ ਨਾ, ਬੜੇ ਲੋਕ ਹੈ, ਪੜ੍ਹੇ ਲਿਖੇ ਹੈ, ਅੱਛਾ ਹੀ ਕਰਦੇ ਹੋਗੇ, ਹਮੇਸ਼ਾ ਇਨਕੀ ਬਾਤੋਂ ਮੈਂ ਅੱਛਾ ਹੀ ਢੂੰਢਣ ਦੀ ਕੋਸ਼ਿਸ਼ ਕਰੋ। ਤੇ ਬਾਕੀ ਗੱਲਾਂ ਜੈਰਾਮ ਜੀ, ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਇੱਕ ਖਬਰ ਮੈਂ ਜਾਂਦਾ ਜਾਂਦਾ ਹੋਰ ਸਾਂਝੀ ਕਰ ਲਾਂ। ਹਾਂਜੀ, ਤੇ ਇੱਕ ਖਬਰ ਇਹ ਹੈ ਕਿ ਆਉਂਦੇ ਦਿਨਾਂ ਚ ਇਹਦੇ ਉੱਤੇ ਥੋੜੀ ਜਿਹੀ ਸਾਨੂੰ ਵਿਸਥਾਰ ਨਾਲ ਚਰਚਾ ਕਰਨੀ ਪੈਣੀ ਆ, ਪਰ ਜ਼ਰੂਰ ਧਿਆਨ ਵਿੱਚ ਕਰਨਾ ਜ਼ਰੂਰੀ ਸੀ ਮੇਰੇ ਹਿਸਾਬ ਨਾਲ ਕਿ ਇੱਕ ਨਵਾਂ ਪ੍ਰੋਜੈਕਟ ਇੱਕ ਹੋਰ ਲਾਂਚ ਕੀਤਾ ਜਾ ਰਿਹਾ ਪਲਾਨ ਓਨਟੈਰੀਓ ਪ੍ਰੋਵਿੰਸ ਦੇ ਵੱਲੋਂ, ਜਿਹਦੇ ਵਿੱਚ ਜੋਬ ਰਿਲੇਟਡ ਇਨਲੈਸ ਦੀ ਗੱਲ ਆਉਂਦੀ ਹੈ ਕਿ ਕੁਝ ਐਸੀਆਂ ਨੌਕਰੀਆਂ ਨੇ ਜਿੱਥੇ ਕੰਮ ਕਰਨ ਤੋਂ ਬਾਅਦ ਕਈਆਂ ਨੂੰ 20-30 ਸਾਲ ਬਾਅਦ ਵੀ ਬਿਮਾਰੀਆਂ ਲੱਗ ਸਕਦੀਆਂ। ਕੰਮ ਦੇ ਹਾਲਾਤ ਐਸੇ ਹੁੰਦੇ ਨੇ, ਕਈ ਵਾਰ ਕੈਮੀਕਲਸ ਉੱਥੇ ਯੂਜ਼ ਹੁੰਦੇ ਨੇ, ਕਈ ਵਾਰ ਬਾਇਓ ਹੈਜ਼ਰਡਸ ਮਟੀਰੀਅਲ ਹੁੰਦੀ ਹੈ, ਹਾਂਜੀ ਕਈ ਤਰ੍ਹਾਂ ਦੇ ਹਾਲਾਤ ਹੈ ਜਿਹਨਾਂ ਨਾਲ ਤੁਹਾਡੇ ਲੌਂਗ ਟਰਮ ਡਿਸੀਜ਼ ਦਾ ਜਾਂ ਕਰੋਨਿਕ ਡਿਸੀਜ਼ ਹੋ ਸਕਦੀਆਂ ਨੇ, ਤੇ ਉਹਨਾਂ ਨੂੰ ਕਿਵੇਂ ਬੈਟਰ ਕਵਰੇਜ ਦੇ ਹੇਠ ਲਿਆਂਦਾ ਜਾਵੇ। CBC ਨੂੰ ਤਾਂ ਇੱਕ ਰਿਪੋਰਟ ਉਹਨਾਂ ਨੇ ਭੇਜੀ ਹੈ ਸਰਕਾਰ ਨੇ, ਅੱਜ ਉਹਦੇ ਤੇ ਪ੍ਰੈਸ ਕਾਨਫਰੰਸ ਵੀ ਹੋਣੀ ਹੈ, ਆਪਣੇ ਲੇਬਰ ਮਿਨਿਸਟਰ ਵਗੈਰਾ ਇੱਥੇ ਆਉਣਗੇ, ਪਰ ਇਹਦੇ ਵਿੱਚ ਕਵਰ ਕਿਹਨੂੰ ਕਰੋਗੇ ਯਾਰ? ਤੁਸੀਂ ਵਰਕਰ ਦੀ ਡੈਫੀਨੇਸ਼ਨ ਕੀ ਹੈ? ਕੈਨੇਡੀਅਨ ਸਿਟੀਜ਼ਨ ਵਰਕਰ, ਕੈਨੇਡੀਅਨ PR ਵਰਕਰ, ਕੈਨੇਡੀਅਨ ਰਿਫੂਜੀ ਵਰਕਰ, ਕੈਨੇਡੀਅਨ ਵਰਕ ਪਰਮਿਟ, ਕੀ ਉਹ ਸਾਰੇ ਕਵਰੇਜ ਚਾਹੁੰਦੇ ਆ? ਮੈਂ ਇੱਕ ਬੜੇ ਤੋਂ ਬੜੇ ਮਰੀਜ਼ ਪਲਾਂਟ ਕਵਰ ਕੀਤੇ, ਸਾਰੇ ਮਾਈਗ੍ਰੈਂਟ ਲੇਬਰਰ ਨੇ ਜਿਨ੍ਹਾਂ ਦੇ ਬਾਹਾਂ ਤੇ ਮੋਢੇ 2-3 ਸਾਲਾਂ ਚ ਚਾਕੂ ਘੁਮਾ ਘੁਮਾ ਕੇ ਫੇਲ ਹੋ ਜਾਂਦੇ ਆ, ਤੇ ਜਦੋਂ ਉਹ ਫੇਲ ਹੋਣ ਦੇ ਦੁਆਰਾ ਉਹ ਫਿਲੀਪੀਨ ਨੂੰ ਚਲੇ ਜਾਂਦੇ ਆ, ਉਹ ਸਾਰੇ ਦੇ ਸਾਰੇ ਆਪਾਂ ਫਿਲੀਪੀਨ ਤੋਂ ਬੁਲਾਉਣੇ ਆ। ਜਾਂ ਤਾਂ ਤੁਸੀਂ ਕੰਮ ਦੇ ਹਾਲਾਤ ਦੀ ਗੱਲ ਕਰਦੇ ਹੋ, ਤੇ ਜੇ ਕੰਮ ਦੀ ਗੱਲ ਕਰਦੇ ਹੋ ਤੇ ਉਹਦੇ ਵਿੱਚ ਕੈਨੇਡੀਅਨ ਸਿਟੀਜ਼ਨ ਇਸ ਨੋਟ ਅ ਡੈਫੀਨੇਸ਼ਨ। ਹੁਣ ਤੁਸੀਂ ਉਹਦੇ ਚ ਕਿਹਨੂੰ ਕਿਹਦੀ ਕਵਰੇਜ ਦੇਖਦੇ ਹੋ? ਅਗਲੇ ਨੇ ਚੱਕ ਕੇ ਦੂਜੇ ਟੈਂਪਰੇਰੀ ਵਰਕਰ ਬਣਾ ਦੇਣੇ, ਉਹ ਕੰਮ ਚ ਫੇਰ ਕੀ ਕਰੋਗੇ? ਵੀ ਉਹ ਕਵਰ ਹੁੰਦੇ ਆ ਕਿ ਨਹੀਂ? ਹਾਂ, ਫਿਰ ਫਿਲੀਪੀਨ ਚ ਚਲਾ ਗਿਆ ਹੋਵੇ ਕੋਈ ਬੰਦਾ ਇੱਥੋਂ ਦੀ ਕੈਨੇਡਾ ਦੀ ਜ਼ਹਿਰੀਲੇ ਕੈਮੀਕਲ ਸੜਾ ਕੇ ਤੇ ਉਹ 10 ਸਾਲਾਂ ਬਾਅਦ ਉਹਨੂੰ ਕੈਂਸਰ ਹੋ ਜਾਂਦਾ, ਤੁਸੀਂ ਫਿਲੀਪੀਨ ਜਾ ਕੇ ਉਹਦਾ ਇਲਾਜ ਕਰਨ ਦੀ ਗੱਲ ਕਰੋਗੇ? ਕਦੀ ਵੀ ਨਹੀਂ ਕਰੋਗੇ। ਮਤਲਬ ਯਾਰ ਕਿਹੜੀ ਕਵਰੇਜ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਤਾਂ ਪਹਿਲਾਂ ਹੀ ਸ਼ੱਕ ਜਿਹਾ ਪਈ ਜਾਂਦਾ। ਪਰ ਇਹ ਆ ਵੀ ਜਿੰਨੀਆਂ ਗੱਲਾਂ ਇੱਥੇ ਆਈਆਂ ਇੱਕ ਪ੍ਰੈਸ ਕਾਨਫਰੰਸ ਹੋ ਲਵੇ ਇਹਨਾਂ ਦੀ, ਉਹ ਤੋਂ ਬਾਅਦ ਡਿਸਕਸ ਕਰਦੇ ਆ। ਕਿਉਂਕਿ ਜਿਹੜਾ ਕੈਸੀਨੋ ਚ ਬੰਦਾ ਮਾਰਿਆ ਗਿਆ ਉਹਦੀ ਵਰਕ ਪਲੇਸ ਨੂੰ ਕੀ ਲੈ ਕੇ ਚੱਲਣਾ, ਉਹ ਤਾਂ ਹੈਜ਼ਰਡ ਰਹੀ ਹੋ ਨਹੀਂ, ਉਹ ਤਾਂ ਬੰਦਾ ਹੀ ਮਾਰਿਆ ਗਿਆ। ਕੀ ਪ੍ਰਬੰਧ ਕਰਕੇ ਦੇ ਦੋਗੇ ਤੁਸੀਂ? ਜਾਨ ਦੀ ਬਾਜ਼ੀ ਲਾਉਣੀ ਪੈ ਗਈ। ਹੁਣ ਜੇ ਉਹ ਪੁਲਿਸ ਚ ਹੁੰਦਾ ਉਹਦੀ ਕੰਪਨਸੇਸ਼ਨ ਚ ਵੀ ਫਰਕ ਆ, ਪ੍ਰਾਈਮ ਮਿਨਿਸਟਰ ਨੇ ਵੀ ਆਉਣਾ ਸੀ ਤੇ ਹੋਰ ਗੱਲਾਂ ਵੀ ਬਹੁਤ ਸੀ, ਦੋ ਦਿਨ ਦਾ ਸੋਗ ਵੀ ਮਨਾਇਆ ਜਾ ਸਕਦਾ। ਹੁਣ ਵੀ ਝੰਡੇ ਤਾਰੋ ਯਾਰ, ਹੁਣ ਵੀ ਝੰਡੇ ਤਾਰੋ। ਅੱਛਾ ਇਹ ਗੱਲ ਅੱਗੇ ਵੀ ਆਉਂਦੀ ਹੈ, ਜਦੋਂ ਪੁਲਿਸ ਮੁਲਾਜ਼ਮ ਦੀ, ਮੈਂ ਉਹਨੂੰ ਘਟਾ ਕੇ ਨਹੀਂ ਕਹਿ ਰਿਹਾ, ਹੁਣ ਮੈਨੂੰ ਇਹ ਫੜਨਗੇ ਵੀ ਤੂੰ ਪੁਲਿਸ ਦੀ ਗੱਲ ਘਟਾਉਣਾ ਨੋ, ਜੇ ਡਾਕਟਰ ਦੇ ਗੋਲੀ ਵੱਜ ਜਾਂਦੀ ਹੈ ਕਿਤੇ ਜਾਂ ਕਿਤੇ ਪੈਰਾ ਮੈਡੀਕਲ ਦੇ ਕੋਈ ਮਾਰ ਦੇਵੇ, ਉਹ ਕਿਸੇ ਦਾ ਇਲਾਜ ਕਰਨ ਗਿਆ, ਉਦੋਂ ਵੀ ਝੰਡੇ ਤਾਰੋ ਤੇ ਉਦੋਂ ਵੀ ਪ੍ਰਾਈਮ ਮਿਨਿਸਟਰ ਜਾਵੇ, ਇਕੱਲੇ ਫੌਜੀ ਬਾਰੇ ਤੋਂ ਨਾ ਜਾਵੇ, ਕਿਉਂਕਿ ਉਹ ਵੀ ਆਪਣੇ ਫਰਜ਼ ਦੀ ਅਦਾਇਗੀ। ਆਹ ਹੁਣ ਇੱਕ ਸਿਕਿਉਰਿਟੀ ਗਾਰਡ ਆ ਬੰਦਾ, ਹੁਣ ਮੈਨੂੰ ਨੀ ਪਤਾ ਇਹਦਾ ਪੇ ਸਕੇਲ ਕੀ ਆ, ਘੰਟੇ ਦੇ ਕਿੰਨੇ ਮਿਲਦੇ ਆ, ਟੈਂਪਰੇਰੀ ਆ, ਪੱਕਾ ਹੈ, ਕਿੰਨੇ ਮਿਲਦੇ ਆ, ਕਿੰਨੇ ਨਹੀਂ, ਕਿਹੜੀ ਕਵਰੇਜ ਹੈ। ਜੇ ਕਵਰੇਜ ਉਹਨੇ ਖੁਦ ਖਰੀਦਣੀ ਹੈ ਤੇ ਇਹਦਾ ਮਤਲਬ ਦੇਸ਼ ਦਾ ਲਾਅ ਐਂਡ ਆਰਡਰ ਦੇ ਵਿੱਚ ਇੰਨੀ ਮਜ਼ਬੂਤੀ ਨਹੀਂ ਹੈ ਕਿ ਲੋਕ ਸ਼ਰਿਆਂ ਮਾਰ ਕੇ ਗੋਲੀਆਂ ਮਾਰਨ ਲੱਗ ਗਏ, ਇਹ ਕਿਹਦੀ ਰਿਸਪੋਂਸੀਬਿਲਿਟੀ ਹੈ? ਹਮੇਸ਼ਾ ਸਟੇਟ ਇਜ਼ ਰਿਸਪੋਂਸੀਬਲ ਟੂ ਪ੍ਰੋਟੈਕਟ ਇਟਸ ਸਿਟੀਜ਼ਨਸ, ਜਾਂ ਸਟੇਟ ਉਹਨਾਂ ਨੂੰ ਸਟੇਟ ਲੈਵਲ ਦੇ ਹਥਿਆਰ ਮੁਹੱਈਆ ਕਰਾਵੇ ਜਿਵੇਂ ਪੁਲਿਸ ਨੂੰ ਦਿੰਦੀ ਹੈ। ਤੋ ਸਟੇਟ ਆਪਣਾ ਰੋਲ ਅਦਾ ਨਹੀਂ ਕਰ ਰਹੀ, ਇਸ ਇੱਕ ਮੌਤ ਤੱਕ ਮੈਂ ਅੱਜ ਖੜਾ। ਅੱਗੇ ਤਾਂ ਜਿਹੜੇ ਵਰਕਰ ਕੰਪਨਸੇਸ਼ਨ ਬੋਰਡ ਨੇ ਜੋ ਕੀਤਾ ਉਹਦੀ ਕੱਲ੍ਹ ਤੱਕ ਵੇਟ ਕਰ ਲੈਂਦੇ ਹਾਂ ਤਾਂ ਕਿ ਇਹਨਾਂ ਦੇ ਚੰਗੇ ਹੋਰ ਐਲਾਨ ਆ ਜਾਣ ਤੇ ਆਪਾਂ ਨਿੱਠ ਕੇ ਉਹਦੇ ਉੱਤੇ ਚਰਚਾ ਕਰੀਏ ਕਿ ਕੱਬ ਦੇ ਹਾਲਾਤ ਕੀ ਨੇ। ਤੇ ਖੈਰ ਇੰਨੀ ਕੁ ਗੱਲਬਾਤ ਮੇਨ ਤੌਰ ਤੇ ਸੀਗੀ ਜਿਹੜੀ ਸਾਂਝੀ ਕਰਨ ਵਾਲੀ ਹੈ ਜੀ। ਤੇ ਇੱਕ ਤੁਹਾਡੇ ਲਈ ਸੂਚਨਾ ਹੈ, ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ ਸਟੋਰ ਵੱਲੋਂ ਇਹ 6 ਅਕਤੂਬਰ 2023 ਤੋਂ ਖੁੱਲ੍ਹ ਕੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ 799 ਪਰ ਪਾਊਂਡ ਦਾ ਲੈਮ ਸ਼ੋਲਡਰ ਹੈ, ਬੀਫ ਕੀਮਾ 449 ਪਰ ਪਾਊਂਡ, ਚਿਕਨ ਲੈਗਸ ਐਜ ਇਜ਼ 249 ਪਰ ਪਾਊਂਡ। ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। 1010 ਡਰੀਮ ਕ੍ਰੈਸੈਂਟ, ਯੂਨਿਟ 12, ਮਿਸਿਸਾਗਾ, 905-286-1998, 905-286-1998, 5% 5% ਡਿਸਕਾਊਂਟ ਵੀ ਤੁਸੀਂ ਹਾਸਲ ਕਰ ਸਕਦੇ ਹੋ ਜੇ ਸਟੋਰ ਤੇ ਜਾ ਕੇ ਗ੍ਰੋਸਰੀ ਆਈਟਮਸ ਦੀ ਪਰਚੇਸ ਕਰੋਗੇ। ਤੇ ਹੁਣ ਖਬਰਾਂ ਦਾ ਟਾਈਮ, ਤੇ ਖਬਰਾਂ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਨਿਊ ਜਰਸੀ ਚ ਅਮਰੀਕਾ ਦੇ ਸਭ ਤੋਂ ਵੱਡੇ ਮੰਦਰ ਦਾ ਉਦਘਾਟਨ। ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ ਅਰਥ ਸ਼ਾਸਤਰ ਦਾ ਨੋਬੈਲ ਪੁਰਸਕਾਰ। ਇਜ਼ਰਾਈਲ ਵੱਲੋਂ ਗਾਜ਼ਾ ਦੀ ਮੁਕੰਮਲ ਘੇਰਾਬੰਦੀ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਬਾਜਵਾ ਨੂੰ ਅਦਾਲਤ ਵੱਲੋਂ ਨੋਟਿਸ। ਹੁਣ ਖਬਰਾਂ ਵਿਸਥਾਰ ਨਾਲ। ਨਿਊ ਜਰਸੀ ਸੂਬੇ ਚ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਗਿਐ। BAPS ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ 185 ਏਕੜ ਵਿਚ ਫੈਲਿਆ ਹੋਇਆ। ਮੰਦਰ ਦੇ ਉਦਘਾਟਨ ਸਬੰਧੀ ਸਮਾਗਮ 30 ਸਤੰਬਰ ਨੂੰ ਸ਼ੁਰੂ ਹੋ ਗਏ ਸਨ ਜੋ ਕਿ 9 ਦਿਨਾਂ ਤੱਕ ਚੱਲੇ। ਰੋਬਿਨਸਵਿਲੇ ਚ ਅਕਸ਼ਰਧਾਮ ਮੰਦਰ ਦਾ ਉਦਘਾਟਨੀ ਸਮਾਰੋਹ ਐਤਵਾਰ ਨੂੰ ਮਹੰਤ ਸਵਾਮੀ ਮਹਾਰਾਜ ਦੀ ਮੌਜੂਦਗੀ ਵਿਚ ਹੋਇਆ। ਇਸ ਰਵਾਇਤੀ ਸਮਾਰੋਹ ਦੇ ਦੌਰਾਨ ਕਈ ਰਸਮਾਂ ਕੀਤੀਆਂ ਗਈਆਂ। ਭਗਵਾਨ ਸਵਾਮੀ ਨਾਰਾਇਣ ਨੂੰ ਸਮਰਪਿਤ ਮੰਦਰ ਦੀ ਉਸਾਰੀ ਸੰਨ 2011 ਵਿਚ ਸ਼ੁਰੂ ਹੋਈ ਸੀ ਤੇ ਇਸੇ ਸਾਲ ਪੂਰੀ ਹੋਈ ਹੈ। ਮੰਦਰ ਦੇ ਨਿਰਮਾਣ ਕਾਰਜਾਂ ਵਿਚ ਪੂਰੇ ਸੰਸਾਰ ਤੋਂ 12,500 ਵਲੰਟੀਅਰਾਂ ਨੇ ਹਿੱਸਾ ਲਿਆ। ਵਲੰਟੀਅਰ ਲੈਨਨ ਜੋਸ਼ੀ ਨੇ ਦਸਿਆ ਕਿ ਮੰਦਰ ਦੀ ਉਸਾਰੀ ਚ 19 ਲੱਖ ਕਿਊਬਿਕ ਫੁੱਟ ਪੱਥਰ ਵਰਤਿਆ ਗਿਆ। ਇਹ ਪੱਥਰ ਦੁਨੀਆਂ ਭਰ ਦੀਆਂ 29 ਵੱਖ ਵੱਖ ਥਾਵਾਂ ਤੋਂ ਮੰਗਵਾਇਆ ਗਿਆ। ਵੇਰਵਿਆਂ ਅਨੁਸਾਰ ਮੰਦਰ ਦੀ ਉਸਾਰੀ ਦੇ ਲਈ ਭਾਰਤ ਤੋਂ ਗ੍ਰੇਨਾਈਟ, ਰਾਜਸਥਾਨ ਤੋਂ ਸੈਂਡਸਟੋਨ, ਮਿਆਂਮਾਰ ਤੋਂ ਸਾਗਵਾਨ ਦੀ ਲੱਕੜ, ਗ੍ਰੀਸ, ਤੁਰਕੀ ਤੇ ਇਟਲੀ ਤੋਂ ਮਾਰਬਲ, ਬੁਲਗਾਰੀਆ ਤੋਂ ਤੁਰਕੀ ਤੋਂ ਲਾਈਸਮਟੋਨ ਯਾਨੀ ਕਿ ਚੂਨਾ ਪੱਥਰ ਮੰਗਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੰਦਰ ਦੀ ਉਸਾਰੀ ਦੌਰਾਨ ਪੁਰਾਤਨ ਭਾਰਤੀ ਕਲਾਵਾਂ, ਇਮਾਰਤ ਸਾਜ਼ੀ ਤੇ ਸਭਿਆਚਾਰ ਦਾ ਪੂਰਾ ਖਿਆਲ ਰੱਖਿਆ ਗਿਆ। ਅਰਥਸ਼ਾਸਤਰ ਦਾ ਨੋਬੈਲ ਪੁਰਸਕਾਰ ਇਸ ਸਾਲ ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਕਲਾਉਡੀਆ ਗੋਲਡਨ ਨੂੰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਕਿਰਤ ਬਾਜ਼ਾਰ ਵਿਚ ਲਿੰਗ ਦੇ ਅੰਤਰ ਦੀ ਸਮਝ ਨੂੰ ਹੋਰ ਵਿਕਸਿਤ ਕਰਨ ਲਈ ਮਿਲਿਆ। ਉਨ੍ਹਾਂ ਕਿਰਤ ਬਾਜ਼ਾਰ ਚ ਔਰਤਾਂ ਦੀ ਭੂਮਿਕਾ ਉਤੇ ਖੋਜ ਕੀਤੀ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਸ ਦੇ ਸਕੱਤਰ ਜਨਰਲ ਹਾਂਸ ਐਲ ਗ੍ਰੀਨ ਨੇ ਅੱਜ ਉਥੇ ਪੁਰਸਕਾਰ ਦਾ ਐਲਾਨ ਕੀਤਾ। ਗੋਲਡਨ ਸਨੇ ਅਰਥਸ਼ਾਸਤਰ ਵਿਚ ਇਹ ਪੁਰਸਕਾਰ ਹਾਲੇ ਤੱਕ ਸਿਰਫ਼ 3 ਔਰਤਾਂ ਨੂੰ ਮਿਲਿਆ। ਪੁਰਸਕਾਰ ਦੇਣ ਵਾਲੀ ਕਮੇਟੀ ਦੇ ਚੇਅਰਮੈਨ ਜੈਕਬ ਸਵੈਨਸਨ ਨੇ ਕਿਹਾ ਕਿ ਕਿਰਤ ਬਾਜ਼ਾਰ 'ਚ ਔਰਤਾਂ ਦੀ ਭੂਮਿਕਾ ਨੂੰ ਸਮਝਣਾ ਸਮਾਜ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਗੋਲਡਨ ਦੀ ਖੋਜ ਨੂੰ ਮਿਸਾਲੀ ਕਰਾਰ ਦਿੱਤਾ ਤੇ ਕਿਹਾ ਇਸ ਸਾਲ ਸਾਨੂੰ ਲੁਕੇ ਹੋਏ ਤੱਥਾਂ ਤੇ ਉਨ੍ਹਾਂ ਅੰਕੜਿਆਂ ਬਾਰੇ ਪਤਾ ਲੱਗੇਗਾ ਜਿਨ੍ਹਾਂ ਨੂੰ ਭਵਿੱਖ ਵਿਚ ਦੂਰ ਕਰਨ ਦੀ ਲੋੜ ਹੈ। ਪੁਰਸਕਾਰ ਦੇਣ ਵਾਲੀ ਕਮੇਟੀ ਨੇ ਕਿਹਾ ਕਿ ਹਾਲਾਂਕਿ ਗੋਲਡਨ ਕੋਈ ਹੱਲ ਪੇਸ਼ ਨਹੀਂ ਕਰਦੀ ਪਰ ਉਸਦੀ ਖੋਜ ਨੀਤੀ ਕਾੜਿਆਂ ਨੂੰ ਇਸ ਗਹਿਰੀ ਸਮੱਸਿਆ ਨਾਲ ਨਜਿੱਠਣ ਦੀ ਇਜਾਜ਼ਤ ਦਿੰਦੀ ਹੈ। ਉਨ੍ਹਾਂ ਨੇ ਇਸ ਖੇਤਰ ਵਿਚ ਖੱਪੇ ਦਾ ਸਰੋਤ ਸਮਝਾਇਆ ਹੈ ਤੇ ਨਾਲ ਹੀ ਨਾਲ ਇਹ ਵੀ ਦਸਿਆ ਹੈ ਕਿ ਇਹ ਸਮੇਂ ਨਾਲ ਕਿਵੇਂ ਬਦਲਿਆ। ਕਮੇਟੀ ਦੇ ਇਕ ਮੈਂਬਰ ਨੇ ਕਿਹਾ ਕਿ ਕਲਾਉਡੀਆ ਨੇ ਦਸਿਆ ਕਿ ਇਸ ਖੇਤਰ ਵਿਚ ਲਿੰਗ ਦਾ ਅੰਤਰ ਵਿਕਾਸ ਦੇ ਨਾਲ ਕਿਵੇਂ ਬਦਲਿਆ। ਖੋਜ ਵਿਚ ਪ੍ਰੋਫੈਸਰ ਨੇ ਦਸਿਆ ਕਿ ਇਸ ਪੱਖ ਤੋਂ ਕੋਈ ਇਕ ਨੀਤੀ ਬਣ ਸਕਦੀ ਹੈ। ਸਕੱਤਰ ਜਨਰਲ ਹਾਂਸ ਨੇ ਕਿਹਾ ਕਿ ਇਹ ਇਕ ਗੁੰਝਲਦਾਰ ਨੀਤੀ ਦਾ ਸਵਾਲ ਹੈ ਤੇ ਜੇਕਰ ਸਾਨੂੰ ਇਸ ਪਿਛਲੇ ਕਾਰਨ ਨਾ ਪਤਾ ਹੋਣ ਤਾਂ ਕੋਈ ਵਿਸ਼ੇਸ਼ ਨੀਤੀ ਕੰਮ ਨਹੀਂ ਕਰੇਗੀ। ਹਮਾਸ ਲੜਾਕਿਆਂ ਦੀ ਫੌਜੀ ਅਤੇ ਸ਼ਾਸਨ ਸਮਰੱਥਾ ਤਬਾਹ ਕਰਨ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵੱਲੋਂ ਲਏ ਗਏ ਅਹਿਦ ਦਰਮਿਆਨ ਇਜ਼ਰਾਈਲੀ ਫੌਜ ਨੇ ਸੋਮਵਾਰ ਨੂੰ ਗਾਜ਼ਾ ਪੱਟੀ ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੂਏ ਗੈਲੈਂਟ ਨੇ ਫੌਜ ਨੂੰ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੱਤੇ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਵਿਚ ਮੌਤਾਂ ਦੀ ਗਿਣਤੀ ਵੱਧ ਕੇ 1300 ਹੋ ਗਈ। ਇਨ੍ਹਾਂ ਚੋਂ 800 ਇਜ਼ਰਾਈਲੀ ਅਤੇ ਗਾਜ਼ਾ ਵਿਚ ਕਰੀਬ 500 ਵਿਅਕਤੀ ਮਾਰੇ ਗਏ। ਹਮਲਿਆਂ ਵਿਚ 5000 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਨੇ। ਫਲਸਤੀਨੀ ਦਹਿਸ਼ਤੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 130 ਇਜ਼ਰਾਈਲੀਆਂ ਨੂੰ ਬੰਦੀ ਬਣਾਇਆ। ਇਜ਼ਰਾਈਲੀ ਫੌਜ ਨੇ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਰਾਹੀਂ ਸੰਨ ਲਾਉਣ ਦੇ ਖਦਸ਼ਿਆਂ ਨੂੰ ਟਾਲਣ ਦੇ ਲਈ ਉਥੇ ਟੈਂਕ ਤਾਇਨਾਤ ਕਰਦਿਆਂ ਹਮਾਸ ਲੜਾਕਿਆਂ ਦੀ ਭਾਲ ਵਿਚ ਆਪਣੇ ਜਵਾਨਾਂ ਨੂੰ ਦੱਖਣ ਵੱਲ ਰਵਾਨਾ ਕਰ ਦਿੱਤਾ। ਉਧਰ ਹਮਾਸ ਦੇ ਲੜਾਕਿਆਂ ਨੇ ਵੀ ਇਜ਼ਰਾਈਲ ਤੇ ਰਾਕਟ ਦਾਗਣੇ ਜਾਰੀ ਰੱਖੇ ਹਨ ਜਿਸ ਨਾਲ ਯਰੂਸ਼ਲਮ ਤੋਂ ਲੈ ਕੇ ਤਲ ਅਵੀਵ ਤੱਕ ਹਵਾਈ ਹਮਲਿਆਂ ਪ੍ਰਤੀ ਅਲਰਟ ਕਰਨ ਵਾਲੇ ਸਾਇਰਨ ਵੱਜ ਰਹੇ ਨੇ। ਇਜ਼ਰਾਈਲੀ ਰੱਖਿਆ ਮੰਤਰੀ ਯੂਏਵ ਗੈਲੈਂਟ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੰਦਿਆਂ ਕਿਹਾ ਅਧਿਕਾਰੀ ਖਿੱਤੇ ਵਿਚ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਇੰਧਣ ਦੀ ਸਪਲਾਈ ਰੋਕ ਦੇਣ। ਫੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹੈਂਗਾਰੇ ਨੇ ਦਸਿਆ ਕਿ ਇਜ਼ਰਾਈਲ ਦਾ ਸਰਹੱਦੀ ਫਿਰਕਿਆਂ ਚ ਪੂਰਾ ਕੰਟਰੋਲ ਹੈ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੜਕੇ ਕੁਝ ਮਾਮੂਲੀ ਘਟਨਾਵਾਂ ਵਾਪਰੀਆਂ ਹਨ। ਹਰ ਖਿੱਤੇ ਚ ਕੁਝ ਅੱਤਵਾਦੀ ਅਜੇ ਵੀ ਸ਼ਾਮਲ ਹੋ ਸਕਦੇ ਨੇ। ਹੈਂਗਾਰੇ ਨੇ ਦਸਿਆ ਕਿ 24 ਸਰਹੱਦੀ ਫਿਰਕਿਆਂ ਵਿਚ 15 ਨੂੰ ਇਲਾਕੇ ਚੋਂ ਬਾਹਰ ਕੱਢਿਆ ਜਾ ਚੁੱਕਿਆ ਤੇ ਬਾਕੀਆਂ ਨੂੰ ਅਗਲੇ 24 ਘੰਟਿਆਂ ਚ ਉਥੋਂ ਬਾਹਰ ਕੱਢੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਹਮਾਸ ਦੇ ਤਰਜਮਾਨ ਅਬਦੇ ਲਤੀਫ ਅਲ ਕਾਨੂਆ ਨੇ ਏਪੀ ਨੂੰ ਦਸਿਆ ਕਿ ਗਾਜ਼ਾ ਦੇ ਬਾਹਰ ਲੜਾਈ ਜਾ ਰਹੀ ਹੈ ਤੇ ਸੋਮਵਾਰ ਸਵੇਰੇ ਕੁਝ ਹੋਰ ਇਜ਼ਰਾਈਲੀਆਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਕਿਹਾ ਕਿ ਗਰੁੱਪ ਦਾ ਨਿਸ਼ਾਨਾ ਇਨ੍ਹਾਂ ਬੰਦੀਆਂ ਦੇ ਬਦਲੇ ਵਿਚ ਇਜ਼ਰਾਈਲ ਦੀ ਹਿਰਾਸਤ 'ਚ ਮੌਜੂਦ ਸਾਰੇ ਫਲਸਤੀਨੀ ਕੈਦੀਆਂ ਨੂੰ ਮੁਕਤ ਕਰਵਾਉਣਾ ਹੈ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਪੱਟੀ ਵਿਚ 1000 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਉੱਤਰ ਪੂਰਬੀ ਹਿੱਸੇ 'ਚ ਮੌਜੂਦ ਬੇਤ ਹਤੂਨ ਕਸਬੇ ਦਾ ਜ਼ਿਆਦਾਤਰ ਹਿੱਸਾ ਜ਼ਮੀਨਦੋਜ਼ ਹੋ ਗਿਆ। ਹੈਗਾਰੀ ਨੇ ਕਿਹਾ ਕਿ ਹਮਾਸ ਇਸ ਕਸਬੇ ਦੀ ਵਰਤੋਂ ਇਜ਼ਰਾਈਲ ਖਿਲਾਫ ਹਵਾਈ ਹਮਲਿਆਂ ਨੂੰ ਅੰਜਾਮ ਦੇਣ ਲਈ ਕਰ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਰਿਜ਼ਰਵ ਵਿਚ ਰੱਖੇ ਗਏ 3 ਲੱਖ ਤੋਂ ਵੀ ਵਧੇਰੇ ਜਵਾਨਾਂ ਨੂੰ ਸੱਦ ਲਿਆ ਗਿਆ। ਇਜ਼ਰਾਈਲੀ ਫੌਜ ਦੇ ਇਕ ਤਰਜਮਾਨ ਜੋਨਾਥ ਨੇ ਇਕ ਵੀਡੀਓ ਸੁਨੇਹੇ ਚ ਕਿਹਾ ਕਿ ਹਮਾਸ ਕੋਲ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਲਈ ਫੌਜੀ ਅਤੇ ਗਾਜ਼ਾ ਪੱਟੀ ਦੇ ਵਿਚ ਰਾਜ ਕਰਨ ਦੀ ਕੋਈ ਸਮਰੱਥਾ ਨਾ ਬਚੇ। ਸੇਵਾ ਮੁਕਤ ਸ਼ਖਸੀਅਤਾਂ ਦੇ ਨਾਲ ਜੁੜੇ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ਦੇ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ISI ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਨੋਟਿਸ ਜਾਰੀ ਕੀਤੇ ਨੇ। ਇਹ ਮਾਮਲਾ ਮੀਡੀਆ ਇੰਟਰਵਿਊ ਦੌਰਾਨ ਕਥਿਤ ਤੌਰ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਜੁੜਿਆ ਹੋਇਆ। ਇਹ ਨੋਟਿਸ ਇਕ ਨਾਗਰਿਕ ਵੱਲੋਂ ਇਸਲਾਮਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਜਾਰੀ ਹੋਏ ਨੇ। ਉਸਨੇ ਸੈਨਾ ਦੇ ਇਨ੍ਹਾਂ ਦੋ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗੀ ਹੈ। ਹਾਈਕੋਰਟ ਦੇ ਚੀਫ਼ ਜਸਟਿਸ ਨੇ ਪੱਤਰਕਾਰ ਜਾਵੇਦ ਚੌਧਰੀ ਤੇ ਸ਼ਾਹਿਦ ਮਹਿਤਲਾ ਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੂੰ ਵੀ ਨੋਟਿਸ ਜਾਰੀ ਕੀਤਾ। ਦੱਸਣਯੋਗ ਹੈ ਕਿ ਸਾਬਕਾ ਸੈਨਾ ਮੁਖੀ ਬਾਜਵਾ ਨੇ ਇਸੇ ਸਾਲ ਕਈ ਮਾਮਲਿਆਂ ਉਤੇ ਇੰਟਰਵਿਊਜ਼ ਵਿਚ ਚਰਚਾ ਕੀਤੀ ਸੀ ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਤਾ ਵਿਚੋਂ ਬਾਹਰ ਹੋਣ ਦਾ ਮਾਮਲਾ ਵੀ ਸ਼ਾਮਲ ਸੀ। ਖੁਫੀਆ ਸਿਆਸੀ ਦਸਤਾਵੇਜ਼ ਕਥਿਤ ਤੌਰ ਤੇ ਲੀਕ ਕਰਨ ਦੇ ਮਾਮਲੇ ਚ ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ਼ 17 ਅਕਤੂਬਰ ਨੂੰ ਦੋਸ਼ ਆਇਦ ਕੀਤੇ ਜਾਣਗੇ। ਮਾਮਲੇ ਦੀ ਸੁਣਵਾਈ ਅਧਿਕਾਰਤ ਤੌਰ ਤੇ ਸ਼ੁਰੂ ਹੋਣ ਸਮੇਂ ਅਦਾਲਤ ਨੇ ਇਹ ਐਲਾਨ ਕੀਤਾ। ਸੁਣਵਾਈ ਦੀ ਪ੍ਰਧਾਨਗੀ ਵਿਸ਼ੇਸ਼ ਅਦਾਲਤ ਦੇ ਜੱਜ ਅਬਦੁਲ ਹਸਨਤ ਨੇ ਕੀਤੀ ਹੈ। ਰਾਵਲਪਿੰਡੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਜ਼ੁਲਫਿਕਾਰ ਅਬਾਸ ਨਕਵੀ, ਇਮਰਾਨ ਦੇ ਵਕੀਲ ਸਨਮਾਨ ਸਫਦਰ ਅਤੇ ਉਨ੍ਹਾਂ ਦੇ ਪਾਰਟੀ ਨੇਤਾ ਸ਼ਾਹ ਮੁਹੰਮਦ ਕੁਰੈਸ਼ੀ ਦੀ ਧੀ ਅਤੇ ਪੁੱਤਰ ਵੀ ਮੌਜੂਦ ਸਨ। ਪਾਕਿਸਤਾਨ ਦੇ ਵਾਸ਼ਿੰਗਟਨ ਸਥਿਤ ਦੂਤਾਵਾਸ ਵੱਲੋਂ ਪਿਛਲੇ ਸਾਲ ਮਾਰਚ ਵਿਚ ਭੇਜੇ ਗਏ ਇਕ ਖੁਫੀਆ ਸਿਆਸੀ ਦਸਤਾਵੇਜ਼ ਦਾ ਖੁਲਾਸਾ ਕਰਨ ਦੇ ਮਾਮਲੇ ਚ ਇਮਰਾਨ ਨੂੰ ਅਗਸਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਜ਼ਰਾਇਲ ਤੇ ਫਲਸਤੀਨ ਵਿਚਾਲੇ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਹੁਣ ਭਿਆਨਕ ਪੜਾਅ ਤੇ ਪਹੁੰਚ ਗਈ ਹੈ। ਇਸ ਜੰਗ ਦੌਰਾਨ ਆਸਟ੍ਰੇਲੀਆ ਤੇ ਕੈਨੇਡਾ ਵਿਚ ਉਥੇ ਇਜ਼ਰਾਇਲ ਦੇ ਸਮਰਥਨ ਦੇ ਵਿਚ ਰੈਲੀ ਕੱਢੀ ਗਈ। ਉਥੇ ਹੀ ਕਈ ਦੇਸ਼ਾਂ ਵਿਚ ਰਹਿੰਦੇ ਹਮਾਸ ਸਮਰਥਕਾਂ ਦੇ ਵੱਲੋਂ ਇਜ਼ਰਾਇਲੀ ਵਿਰੋਧੀ ਪ੍ਰਦਰਸ਼ਨ ਵੀ ਕੀਤੇ ਗਏ। ਸਿਡਨੀ ਦਾ ਓਪੇਰਾ ਹਾਊਸ ਇਜ਼ਰਾਇਲੀ ਝੰਡੇ ਦੇ ਨੀਲੇ ਅਤੇ ਚਿੱਟੇ ਰੰਗਾਂ ਵਿਚ ਰੰਗਿਆ ਗਿਆ, ਪਰ ਫਲਸਤੀਨ ਸਮਰਥਕ ਇਸ ਤੋਂ ਨਾਖੁਸ਼ ਸਨ। ਇਸ ਦੇ ਵਿਰੋਧ ਵਿਚ ਵੱਡੀ ਗਿਣਤੀ ਚ ਹਮਾਸ ਸਮਰਥਕ ਇਕੱਠੇ ਹੋਏ ਤੇ ਇਜ਼ਰਾਇਲੀ ਝੰਡੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਜ਼ਰਾਇਲੀ ਝੰਡੇ ਦੇ ਰੰਗਾਂ ਚ ਓਪੇਰਾ ਹਾਊਸ ਦੀ ਰੋਸ਼ਨੀ ਤੋਂ ਫਲਸਤੀਨੀਆਂ ਵਿਚ ਗੁੱਸਾ ਆ ਗਿਆ। ਦੱਸਿਆ ਜਾ ਰਿਹਾ ਕਿ ਓਪੇਰਾ ਹਾਊਸ ਦੇ ਬਾਹਰ ਕਰੀਬ 2000 ਲੋਕ ਇਕੱਠੇ ਹੋਏ, ਇਜ਼ਰਾਇਲੀ ਝੰਡੇ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਫਲਸਤੀਨੀ ਸਮਰਥਕਾਂ ਨੂੰ ਰੋਕਣ ਦੇ ਲਈ ਸਿਡਨੀ ਓਪੇਰਾ ਹਾਊਸ ਦੇ ਆਲੇ ਦੁਆਲੇ ਸਟੀਲ ਦੀ ਘੇਰਾਬੰਦੀ ਕੀਤੀ। ਇਸ ਰੈਲੀ ਦਾ ਆਯੋਜਨ ਫਲਸਤੀਨ ਐਕਸ਼ਨ ਗਰੁੱਪ ਸਿਡਨੀ ਵੱਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਮਾਸਕ ਪਹਿਨੇ ਹੋਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀ ਇਜ਼ਰਾਇਲ ਅਤੇ ਯਹੂਦੀ ਵਿਰੋਧੀ ਨਾਰੇ ਲਗਾ ਰਹੇ ਸਨ। ਭੀੜ ਚ ਮੌਜੂਦ ਕੁਝ ਲੋਕ ਅੱਲਾਹ ਅਕਬਰ ਦੇ ਵੀ ਨਾਰੇ ਲਗਾ ਰਹੇ ਸਨ। ਕਈਆਂ ਨੇ ਇਜ਼ਰਾਇਲੀ ਝੰਡਿਆਂ ਨੂੰ ਕੁਚਲਣ ਤੋਂ ਪਹਿਲਾਂ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਪੱਛਮੀ ਅਫਗਾਨਿਸਤਾਨ ਦੇ ਹੈਰਾਤ ਅਤੇ